फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर का फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ब्रैम्पटन दे तमाम शहरियों नू खुला सद्दा। सिटी ऑफ ब्रैम्पटन अपने ब्रैम्पटन इच रहन वाले तमाम शहरियों नू कारोबारी लोकां ते ग्रुप्स नू खुला सद्दा दे रहा है कि ओ सामने आन ते अपनी राय आइडियाज देन ते सिटी दा साल 2024 दा बजट बेहतर बनान लई दसन। बजट दी तैयारी तरतीब ते होर सरमायाकारी बढ़ान लई सिटी टाउन हॉल मीटिंग्स ते वॉट स्पेसिफिक कॉफी चैट्स ते बिजनेस राउंड टेबल इच शामिल होकर अपना हिस्सा डालन। एदे बारे मजीद जानन लई विजिट www.brampton.ca/budget।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 ते GTA दा सब तो वधिया मुल है। दो टावर आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइड .ca ते रजिस्टर करो।
Good news for holiday season shoppers. Liza Cosmetics is back with huge discount on brand name products. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि इह दिन अते इह दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਚ ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੋਂ।
ਈਟੋਬੀਕੋ ਦੇ ਵਿਚ ਇਕ ਔਰਤ ਨੂੰ ਚਲਦੇ ਵਾਹਨ ਦੇ ਵਿਚੋਂ ਬਾਹਰ ਸੁੱਟਿਆ ਗਿਆ, ਜਿਸ ਵਿਚ ਪੁਲਿਸ ਮੁਲਾਜ਼ਮ ਵੀ ਹੋਇਆ ਜ਼ਖਮੀ। ਸਕਾਰਬਰੋ ਦੀ ਇਕ ਬਹੁ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ। ਪੁਲਿਸ ਨੇ ਕੀਤਾ ਗੱਡੀਆਂ ਚੋਰੀ ਕਰਨ ਦੇ ਗਿਰੋਹ ਦਾ ਪਰਦਾ ਫਾਸ਼। ਹੁਣ ਖ਼ਬਰਾਂ ਵਿਸਥਾਰ ਨਾਲ। ਬੁੱਧਵਾਰ ਨੂੰ ਈਟੋਬੀਕੋਕ ਦੇ ਵਿਚ ਇਕ ਔਰਤ ਨੂੰ ਕਥਿਤ ਤੌਰ ਤੇ ਚਲਦੇ ਵਾਹਨ ਦੇ ਵਿਚੋਂ ਧੱਕਾ ਦੇਣ ਦੀ ਘਟਨਾ ਵਾਪਰੀ। ਇਸ ਘਟਨਾ ਦੀ ਤਹਿਕੀਕਾਤ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਮ 5:30 ਵਜੇ ਦੇ ਕਰੀਬ ਹੰਬਰਡ ਕਾਲਜ ਬੁਲੇਵਰਡ ਤੇ ਹਾਈਵੇ 27 ਦੇ ਏਰੀਏ ਦੇ ਵਿਚ ਇਹ ਘਟਨਾ ਵਾਪਰੀ। ਟੋਰੋਂਟੋ ਪੁਲਿਸ ਦੇ ਬੁਲਾਰੇ ਕਾਂਸਟੇਬਲ ਔਰਤ ਦੱਸਣਾ ਹੈ ਕਿ ਉਨ੍ਹਾਂ ਨੂੰ ਇਕ ਘਟਨਾ ਵਾਪਰਨ ਦੀ ਕਾਲ ਆਈ ਸੀ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਔਰਤ ਨੂੰ ਜ਼ਖਮੀ ਹਾਲਤ ਦੇ ਵਿਚ ਵੇਖਿਆ, ਜਿਸ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਗਿਆ। ਟੋਰੋਂਟੋ ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਤਰੀ ਯੋਰਕ ਦੇ ਵਿਚ ਬੁੱਧਵਾਰ ਦੁਪਹਿਰ ਨੂੰ ਇਕ ਬਿਲਡਿੰਗ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਬੁਝਾਓ ਅਮਲੇ ਨੂੰ ਦੁਪਹਿਰ 2:30 ਵਜੇ ਤੋਂ ਥੋੜੀ ਦੇਰ ਪਹਿਲਾਂ ਕਾਲ ਆਈ ਸੀ। ਜਦੋਂ ਉਹ ਰਿਹਾਇਸ਼ੀ ਇਮਾਰਤ ਤੇ ਪਹੁੰਚੀ, ਇਹ ਰਿਹਾਇਸ਼ੀ ਇਮਾਰਤ ਡੌਨ ਵੈਲੀ ਪਾਰਕਵੇ ਦੇ ਈਸਟ ਵੱਲ ਯੋਰਕ ਮਿਲਸ ਰੋਡ ਤੇ ਸੀ। ਟੋਰੋਂਟੋ ਫਾਇਰ ਫਾਈਟਰਸ ਦਾ ਦੱਸਣਾ ਹੈ ਕਿ 5ਵੀਂ ਮੰਜ਼ਿਲ ਦੇ ਇਕ ਯੂਨਿਟ ਦੇ ਵਿਚ ਚਾਲਕ ਦਲ ਦੇ ਧੂੰਏ ਤੇ ਭਾਰੀ ਅੱਗ ਦਾ ਸਾਹਮਣਾ ਕਰਨਾ ਪਿਆ। ਬੁੱਧਵਾਰ ਦੁਪਹਿਰ 29 ਨਵੰਬਰ ਨੂੰ ਇਹ ਅੱਗ ਲੱਗੀ। ਉਨ੍ਹਾਂ ਨੇ ਸਾਰੀ ਜਗ੍ਹਾ ਦੀ ਤਲਾਸ਼ੀ ਵੀ ਲਈ ਅਤੇ ਇਸ ਦੇ ਵਿਚੋਂ ਇਕ ਔਰਤ ਨੂੰ ਲੱਭ ਲਿਆ ਗਿਆ। ਉਸ ਨੂੰ ਤੁਰੰਤ ਹੇਠਾਂ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਦੀ ਉਮਰ 50 ਸਾਲ ਹੈ, ਜਿਸ ਨੂੰ ਜਾਨਲੇਵਾ ਸੱਟਾਂ ਦੇ ਨਾਲ ਜਲਦੀ ਹੀ ਹਸਪਤਾਲ ਪਹੁੰਚਾਇਆ ਗਿਆ। ਟੋਰੋਂਟੋ ਪੁਲਿਸ ਦੇ ਵੱਲੋਂ ਅੱਗ ਦੇ ਕਾਰਨ ਮੂਲ ਹਾਲਾਤ ਹਜੇ ਤੱਕ ਜਾਰੀ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ ਟੋਰੋਂਟੋ ਫਾਇਰ ਜਾਂਚਕਰਤਾ ਵੱਲੋਂ ਇਹ ਹੁਣ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਅੱਗ ਲੱਗਣ ਦੇ ਕੀ ਕਾਰਨ ਸਨ। ਉਧਰ 2 ਅਲਾਰਮ ਵਾਲੀ ਫਾਇਰ ਤੋਂ ਬਾਅਦ ਸਕਾਰਬੋਰ ਚ ਇਕ ਬਹੁਤ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਮੰਗਲਵਾਰ ਰਾਤ ਨੂੰ 11:30 ਵਜੇ ਤੋਂ ਪਹਿਲਾਂ ਵਾਰਡਨ ਐਵੀਨਿਊ ਅਤੇ ਬ੍ਰਾਈਡਲ ਟਾਊਨ ਸਰਕਲ ਚ ਈਕੋ ਪੁਆਇੰਟ ਉਤੇ ਸਥਿਤ ਰਿਹਾਇਸ਼ੀ ਬਿਲਡਿੰਗ ਚ ਟੋਰੋਂਟੋ ਫਾਇਰ ਅਮਲੇ ਨੂੰ ਭੇਜਿਆ ਗਿਆ। ਫਾਇਰ ਅਧਿਕਾਰੀ ਦੱਸਿਆ ਹੈ ਕਿ ਅੱਗ 23ਵੀਂ ਮੰਜ਼ਿਲ ਦੇ ਇਕ ਅਪਾਰਟਮੈਂਟ ਚ ਲੱਗੀ। ਮਾਮੂਲੀ ਸੱਟਾਂ ਦੇ ਨਾਲ ਇਕ ਵਿਅਕਤੀ ਨੂੰ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਦੱਸਿਆ ਹੈ ਕਿ ਮਲਬਾ ਡਿੱਗਣ ਦੀਆਂ ਰਿਪੋਰਟਾਂ ਵੀ ਸਨ। ਅੱਗ ਉਤੇ ਕਾਬੂ ਪਾ ਲਿਆ ਗਿਆ। ਟੋਰੋਂਟੋ ਪੁਲਿਸ ਤੇ ਫਾਇਰ ਅਧਿਕਾਰੀਆਂ ਨੇ ਬਿਲਡਿੰਗ ਨੂੰ ਖਾਲੀ ਕਰਵਾਇਆ। ਉਧਰ ਪੀਲ ਰੀਜਨਲ ਪੁਲਿਸ ਦੇ ਜਾਂਚਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ ਇਸ ਦੌਰਾਨ ਉਨ੍ਹਾਂ ਨੂੰ 9 ਗੱਡੀਆਂ ਬਰਾਮਦ ਹੋਈਆਂ ਨੇ। ਉਨ੍ਹਾਂ ਵਿਚ 81 ਚਾਰਜਰਸ ਲਗਾਏ ਗਏ ਨੇ। ਮਹੀਨਾ ਭਰ ਚੱਲੀ ਇਸ ਜਾਂਚ ਨੂੰ ਪ੍ਰੋਜੈਕਟ ਮੈਂਫਿਸ ਦਾ ਨਾਂ ਦਿੱਤਾ ਗਿਆ। ਇਹ ਪ੍ਰੋਜੈਕਟ ਮਾਰਚ 2023 ਦੇ ਵਿਚ ਉਦੋਂ ਸ਼ੁਰੂ ਹੋਇਆ ਜਦੋਂ ਪੁਲਿਸ ਨੂੰ ਅਜਿਹੀ ਗੱਡੀ ਬਾਰੇ ਸੂਹ ਮਿਲੀ ਜਿਸ ਦਾ ਪਹਿਚਾਣ ਨੰਬਰ ਹੀ ਬਦਲ ਦਿੱਤਾ ਗਿਆ ਸੀ। ਇਹ ਵਿਨ ਉਸ ਸਮੇਂ ਬਦਲਿਆ ਜਾਂਦਾ ਹੈ ਜਦੋਂ ਇਹ ਲੁਕਾਉਣਾ ਹੋਵੇ ਕਿ ਗੱਡੀ ਚੋਰੀ ਦੀ ਹੈ। ਪੁਲਿਸ ਰਿਲੀਜ਼ ਵਿਚ ਆਖਿਆ ਗਿਆ ਕਿ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਕਈ ਚੋਰੀ ਦੀਆਂ ਗੱਡੀਆਂ ਦੇ ਵਿਨ ਬਦਲ ਦਿੱਤੇ ਗਏ ਨੇ। ਉਨ੍ਹਾਂ ਨੂੰ ਮੁੜ ਰਜਿਸਟਰ ਕਰਵਾਇਆ ਗਿਆ ਤੇ ਮਿਸੀਸਾਗਾ ਵਿਚ ਵੇਚਿਆ ਗਿਆ। ਉਧਰ 15 ਸਾਲਾ ਲੜਕੇ ਨੂੰ ਉੱਤਰੀ ਯੋਰਕ ਦੇ ਵਿਚ ਹਥਿਆਰਬੰਦ ਕਾਰ ਜੈਕਿੰਗ ਕਰਨ ਦੇ ਮਾਮਲੇ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਘਟਨਾ 9 ਨਵੰਬਰ ਨੂੰ ਦ ਡੌਨਵੇ ਵੈਸਟ ਅਤੇ ਲਾਰੈਂਸ ਐਵੀਨਿਊ ਈਸਟ ਏਰੀਏ ਦੇ ਵਿਚ ਵਾਪਰੀ। ਟੋਰੋਂਟੋ ਪੁਲਿਸ ਨੇ ਇਸ ਘਟਨਾ ਦੀ ਜਾਂਚ ਕਰਨ ਤੋਂ ਬਾਅਦ 15 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇਕ ਔਰਤ ਆਪਣੇ ਪਾਰਕ ਕੀਤੇ ਹੋਏ ਵਾਹਨ ਦੇ ਕੋਲ ਖੜੀ ਸੀ ਜਦੋਂ 3 ਸ਼ੱਕੀ ਵਿਅਕਤੀ ਉਸ ਦੇ ਕੋਲ ਪਹੁੰਚ ਕੇ ਉਸ ਨੂੰ ਚਾਬੀਆਂ ਸੌਂਪਣ ਦੀ ਮੰਗ ਕਰਦੇ ਨੇ। ਪੁਲਿਸ ਨੇ ਬਜ਼ੁਰਗ ਵਿਅਕਤੀ ਨੂੰ ਵੀ ਬੰਦੂਕ ਦੀ ਨੋਕ ਤੇ ਕਾਰ ਚੈਕਿੰਗ ਕਰਨ ਦੇ ਦੋਸ਼ ਹੇਠ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਕਾਰ ਚੈਕਿੰਗ ਮਾਮਲੇ ਦੇ ਵਿਚ 15 ਸਾਲਾ ਨੌਜਵਾਨ ਦੇ ਉਤੇ ਕਈ ਦੋਸ਼ ਲੱਗੇ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ। ਆਨਲਾਈਨ ਨਿਊਜ਼ ਐਕਟ ਦੇ ਮਾਮਲੇ ਦੇ ਵਿਚ ਫੈਡਰਲ ਸਰਕਾਰ ਦੀ ਗੂਗਲ ਦੇ ਨਾਲ ਡੀਲ ਸਿਰੇ ਚੜ ਗਈ ਹੈ। ਇਸ ਡੀਲ ਦੇ ਤਹਿਤ ਗੂਗਲ ਪਬਲਿਸ਼ਰਸ ਨੂੰ ਸਾਲਾਨਾ $100 ਮਿਲੀਅਨ ਅਦਾ ਕਰੇਗਾ ਤੇ ਬਦਲੇ ਦੇ ਵਿਚ ਆਪਣੇ ਪਲੇਟਫਾਰਮ ਉਤੇ ਕੈਨੇਡੀਅਨ ਨਿਊਜ਼ ਲਗਾਏਗਾ। ਕੈਨੇਡੀਅਨ ਹੈਰੀਟੇਜ ਮੰਤਰੀ ਪਾਸਕਲ ਸੈਂਟ ਔਨਸ ਨੇ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਬਿੱਲ C-18 ਨੂੰ ਲਾਗੂ ਕਰਨ ਦਾ ਇਹ ਇਤਿਹਾਸਕ ਫੈਸਲਾ ਹੈ। ਇਸ ਤੋਂ ਪਹਿਲਾਂ ਗੂਗਲ ਨੇ ਉਸ ਸਮੇਂ ਆਪਣੇ ਪਲੇਟਫਾਰਮ ਉਤੇ ਕੈਨੇਡੀਅਨ ਨਿਊਜ਼ ਬਲਾਕ ਕਰਨ ਦੀ ਧਮਕੀ ਦਿੱਤੀ ਸੀ ਜਦੋਂ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਨਵੇਂ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ। ਬਿੱਲ C-18 ਜਾਂ ਆਨਲਾਈਨ ਨਿਊਜ਼ ਐਕਟ ਦੇ ਤਹਿਤ ਅਜਿਹਾ ਫਰੇਮਵਰਕ ਲਿਆਂਦਾ ਗਿਆ ਜਿਸ ਤਹਿਤ ਗੂਗਲ ਤੇ ਮੈਟਾ ਵਰਗੀਆਂ ਡਿਜੀਟਲ ਕੰਪਨੀਆਂ ਨੂੰ ਕੈਨੇਡੀਅਨ ਨਿਊਜ਼ ਸਾਈਟਸ ਦੀਆਂ ਖ਼ਬਰਾਂ ਆਪਣੇ ਪਲੇਟਫਾਰਮ ਉਤੇ ਵਰਤਣ ਬਦਲੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਕੀਤੀ ਗਈ ਹੈ। ਪਰ ਜਦੋਂ ਜੂਨ ਦੇ ਵਿਚ ਇਹ ਬਿੱਲ ਪਾਸ ਹੋਇਆ ਤਾਂ ਗੂਗਲ ਤੇ ਮੈਟਾ ਨੇ ਇਹ ਕਿਹਾ ਸੀ ਕਿ ਮੀਡੀਆ ਆਰਗੇਨਾਈਜੇਸ਼ਨਸ ਨੂੰ ਮੁਆਵਜ਼ਾ ਦੇਣ ਦੀ ਥਾਂ ਉਹ ਆਪਣੇ ਪਲੇਟਫਾਰਮ ਤੋਂ ਕੈਨੇਡੀਅਨ ਨਿਊਜ਼ ਦੀ ਬਲਾਕ ਕਰ ਦੇਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਮੈਟਾ ਨੂੰ ਵੀ ਅਜਿਹੀ ਡੀਲ ਕਰਨ ਦੀ ਅਪੀਲ ਕੀਤੀ ਗਈ, ਪਰ ਇਹ ਦੱਸਣਾ ਬਣਦਾ ਹੈ ਕਿ ਮੈਟਾ ਆਪਣੇ ਪਹਿਲਾਂ ਵਾਲੇ ਸਟੈਂਡ ਤੇ ਹੀ ਕਾਇਮ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਈਟੋਬੀਕੋ ਦੇ ਵਿਚ ਇਕ ਔਰਤ ਨੂੰ ਚਲਦੇ ਵਾਹਨ ਦੇ ਵਿਚੋਂ ਬਾਹਰ ਸੁੱਟਿਆ ਗਿਆ, ਜਿਸ ਵਿਚ ਪੁਲਿਸ ਮੁਲਾਜ਼ਮ ਵੀ ਹੋਇਆ ਜ਼ਖਮੀ। ਸਕਾਰਬਰੋ ਦੀ ਇਕ ਬਹੁ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ। ਪੁਲਿਸ ਨੇ ਕੀਤਾ ਗੱਡੀਆਂ ਚੋਰੀ ਕਰਨ ਦੇ ਗਿਰੋਹ ਦਾ ਪਰਦਾਫਾਸ਼। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ। ਧੰਨਵਾਦ। ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ।
ਮਿਸਿਸਾਗਾ ਔਰ ਇਸਕੇ ਆਸ ਪਾਸ ਰਹਿਣੇ ਵਾਲੋਂ ਕੇ ਲਿਏ ਬੜੀ ਖੁਸ਼ਖਬਰੀ, ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ, ਤਾਜ਼ਾ ਸਬਜ਼ੀਆਂ, ਫਲ, ਮਸਾਲੇ, ਹਲਾਲ ਗੋਸ਼ਤ, ਮੈਰੀਨੇਟਿਡ ਗੋਸ਼ਤ ਔਰ ਕਿਚਨ ਕੀ ਜ਼ਰੂਰਤ ਕਾ ਸਬ ਸਾਮਾਨ, ਵੋ ਵੀ ਡਿਸਕਾਊਂਟ ਸੇਲ ਪ੍ਰਾਈਸ ਮੇ। ਓਪਨ 7 ਡੇਜ਼ ਅ ਵੀਕ, ਸੁਬਹਾ 10 ਸੇ ਲੇਕੇ ਰਾਤ 9 ਵਜੇ ਤੱਕ। ਵਿਜ਼ਿਟ ਕਰੇ ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ, 1010 ਡ੍ਰੀਮ ਕ੍ਰੈਸੈਂਟ, ਯੂਨਿਟ 12 ਇਨ ਮਿਸਿਸਾਗਾ, ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। Asian Food Center.
Good morning everyone. You're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs de vich thoda bahut bahut swagat hai. Main Ramanjeet Singh Sidhu, aaj din veerwar, Thursday, 3 November 2023, is mahine da aakhri din. Te saver de 7 vajke 12 ਮਿੰਟ ਦਾ ਸਮਾਂ ਤੇ ਗੱਲਾਂ ਕਈ ਕਿਸਮ ਦੀਆਂ ਆਉਂਦੀਆਂ ਨੇ। ਉਹ ਜੋ ਉੱਥੇ ਦੀ ਉੱਥੇ ਲੱਗਦਾ ਕਿ ਇੱਕ ਕਦਮ ਵੀ ਅੱਗੇ ਨਹੀਂ ਵਧਾਇਆ, ਪਰ ਬੜਾ ਵਹਿਮ ਹੈ। ਤੁਸੀਂ ਆਪਣੇ ਆਪ ਦੇ ਵਿੱਚ ਵੀ ਯੂਨੀਕ ਹੋ, ਪਰ ਜਿਸ ਲਮਹੇ ਦੇ ਵਿੱਚੋਂ ਵੀ ਲੰਘ ਰਹੇ ਹੋ ਇਹ ਵੀ ਬੜਾ ਯੂਨੀਕ ਹੈ। ਹਰ ਚੀਜ਼ ਯੂਨੀਕ ਹੈ, ਬਸ ਉਹਨੂੰ ਸਾਬਤ ਕਰਨਾ ਰਹਿ ਜਾਂਦਾ ਕਿ ਉਹਨੂੰ ਹਿਸਟੋਰੀਕਲ ਪਰਸਪੈਕਟਿਵ ਦੇ ਵਿੱਚ ਅਸੀਂ ਕਿਵੇਂ ਪਾ ਸਕਦੇ ਹਾਂ। ਕੁਝ ਲੋਕਾਂ ਦੀਆਂ ਗੱਲਾਂ ਬਾਤਾਂ ਹਿਸਟੋਰੀਕਲੀ ਪੈ ਜਾਂਦੀਆਂ ਨੇ ਤੇ ਕੁਝ ਦੀਆਂ ਨਹੀਂ ਪੈਂਦੀਆਂ, ਨਾ ਵੀ ਪੈਣ ਤੇ ਕੋਈ ਰੌਲਾ ਨਹੀਂ ਹੈ, ਪਰ ਸਮਝ ਕਿਹੋ ਜਿਹੀ ਹੋਣੀ ਚਾਹੀਦੀ ਤੇ ਕਿੰਨੀ, ਤੇ ਤੁਸੀਂ ਕੀ ਹਾਸਲ ਆਪਣੀ ਮਿਹਨਤ ਨਾਲ ਕਰਦੇ ਹੋ ਤੇ ਕੀ ਤੁਹਾਡੇ ਅੰਦਰੂਨੀ ਗੁਣਾਂ ਨਾਲ ਕਰਦੇ ਹੋ। ਸੋ ਕੁੱਲ ਮਿਲਾ ਕੇ ਜੇ ਕਿਤੇ ਚੰਗੀ ਉੱਚੀ ਵਿੱਦਿਆ, ਇਲਮ, ਪੜ੍ਹਾਈ, ਐਜੂਕੇਸ਼ਨ, ਤਾਲੀਮ ਹਾਸਲ ਕਰਨ ਦਾ ਮੌਕਾ ਨਾ ਮਿਲੇ ਤਾਂ ਵੀ ਤੁਸੀਂ ਕਮਜ਼ੋਰ ਨਹੀਂ ਰਹਿ ਸਕਦੇ, ਕਿਉਂਕਿ ਤਾਲੀਮ ਵੀ ਅਸੀਂ ਹੀ ਪੈਦਾ ਕੀਤੀ ਹੈ। ਇਹ ਤਾਲੀਮ ਪੈਦਾ ਕਰਨ ਤੋਂ ਪਹਿਲਾਂ ਇਹ ਤਾਲੀਮ ਹੈ ਨਹੀਂ ਸੀ, ਇਸ ਤਾਲੀਮ ਨੇ ਇਨਸਾਨ ਨਹੀਂ ਬਣਾਇਆ, ਇਨਸਾਨ ਨੇ ਹੀ ਤਾਲੀਮ ਬਣਾਈ ਹੈ। ਅਣਜਾਣ ਜਾਨਵਰ ਨੇ ਕਿਤਾਬਾਂ ਲਿਖੀਆਂ ਤੇ ਅੱਜ ਅਸੀਂ ਉਹਨੂੰ ਪੜ੍ਹ ਕੇ ਕਹਿੰਦੇ ਹਾਂ ਕਿ ਸਿਆਣੇ ਬਣ ਜਾਈਏ, ਪਰ ਉਹ ਕਿਸੇ ਸਿਆਣਿਆਂ ਨੇ ਲਿਖ ਕੇ ਨਹੀਂ ਸੀ ਭੇਜੀਆਂ, ਉਹ ਸਾਡੇ ਚ ਪੈਦਾ ਹੋਏ ਸੀ। ਸੋ ਗੱਲ ਇੱਥੇ ਆਉਂਦੀ ਹੈ ਕਿ ਕੀ ਲਿਖਿਆ ਹੋਇਆ ਦੇਖ ਕੇ ਜਾਂ ਅੰਦਰੋਂ ਜ਼ਹਿਨੀਅਤ ਚੋਂ ਪੈਦਾ ਹੁੰਦਾ। ਇਨਸਾਨ ਦੇ ਅੰਦਰ ਜਦੋਂ ਇਨਸਾਨੀਅਤ ਜਾਗੀ ਹੈ ਉਹਦੇ ਵਿੱਚੋਂ ਸ਼ਾਹਕਾਰ ਫੁੱਟੇ ਆ, ਚਾਹੇ ਉਹ ਨਜ਼ਮਾਂ ਹੋਣ, ਗਜ਼ਲਾਂ ਹੋਣ, ਗੀਤ, ਕਵਿਤਾਵਾਂ, ਸੋਹਣੇ ਕਿੱਸੇ, ਸੋਹਣੇ ਚਿੱਤਰਕਾਰੀਆਂ ਲਾ ਲਓ, ਮਿਊਜ਼ਿਕ ਲਾ ਲਓ, ਐਸੀਆਂ ਧੁਨਾਂ ਕੱਢੀਆਂ। ਕੁਦਰਤ ਦੀਆਂ ਆਵਾਜ਼ਾਂ ਵਿੱਚ ਕੀ ਸੀ? ਬਿਜਲੀ ਦਾ ਗੜਗੜਾਉਣਾ, ਹਨੇਰੀ ਦਾ, ਜਵਾਲਾਮੁਖੀ ਦਾ ਫਟਣਾ, ਸ਼ੇਰ, ਚੀਤੇ, ਚਿੜੀਆਂ, ਇਹਨਾਂ ਦੀ ਚਹਿਚਹਾਹਟ, ਗਰਾਹਟ, ਇਸ ਆਵਾਜ਼ਾਂ ਦੇ ਵਿੱਚੋਂ ਮੈਲੋਡੀਜ਼ ਪੈਦਾ ਕੀਤੀਆਂ, ਸੰਗੀਤ ਪੈਦਾ ਕੀਤਾ। ਇਹ ਬੰਦੇ ਨੇ ਕੀਤਾ, ਆਪਣੇ ਮੂਹਰੇ ਤੇ ਹੈ। ਕਿਉਂਕਿ ਮੈਂ ਇਸ ਗੱਲ ਕਰਕੇ ਕਹਿ ਰਿਹਾ ਕਿ ਜੇ ਚੰਗੇ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ, ਜੇ ਚੰਗੇ ਕੱਪੜੇ ਪਾਉਣ ਦਾ ਮੌਕਾ ਨਹੀਂ ਮਿਲਿਆ, ਜੇ ਚੰਗੀ ਸੰਗਤ ਨਹੀਂ ਮਿਲੀ, ਤਾਂ ਵੀ ਤੁਹਾਡੇ ਅੰਦਰ ਚੰਗਿਆਈ ਤੇ ਚੰਗਾ ਕੋਈ ਕਲਾ ਕ੍ਰਿਸ਼ਮਾ ਦਿਖਾਉਣ ਦਾ ਸਕੋਪ ਹੈ, ਉਹ ਨਹੀਂ ਖਤਮ ਹੁੰਦਾ। ਸੋ ਦ ਪੋਸੀਬਿਲਿਟੀ ਇਜ਼ ਆਲਵੇਜ਼ ਦੇਅਰ। ਹਾਂ, ਤੁਹਾਨੂੰ ਬਹੁਤ ਵਧੀਆ ਅਕੈਡਮਿਕ ਅਦਾਰਿਆਂ ਚ ਪੜ੍ਹਨ ਦਾ ਮੌਕਾ ਮਿਲ ਜੇ, ਲਿਟਰੇਚਰ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦਾ ਮੌਕਾ ਮਿਲ ਜੇ, ਆਰਟ ਦੀ ਚ ਮਿਲ ਜੇ, ਫਾਈਨ ਆਰਟਸ ਦੀ ਚ ਮਿਲ ਜੇ, ਜ਼ਰੂਰੀ ਨਹੀਂ ਤੁਸੀਂ ਉੱਚ ਪੱਧਰ ਦੇ ਕਲਾਕਾਰ ਬਣ ਜਾਓ। ਕਈ ਵਾਰ ਬੱਚਿਆਂ ਨੂੰ ਆਪਾਂ ਮਿਊਜ਼ਿਕ ਚ ਪਾ ਦਿੰਦੇ ਹਾਂ, ਜ਼ਰੂਰੀ ਨਹੀਂ ਹੈ ਕਿ ਉਹ ਬਹੁਤ ਕਲਾਸੀਕਲ ਗਾਉਣ ਲੱਗ ਜਾਣ, ਪਰ ਕਿਸੇ ਨੂੰ ਨਾ ਪਾਇਆ ਹੋਵੇ ਉਹਦੇ ਅੰਦਰ ਗੁੰਜਾਇਸ਼ ਹੈ। ਸੋ ਮਾਰਕਸ ਓਰੇਲੀਅਸ ਰੋਮਨ ਫਿਲਾਸਫਰ ਦੇ ਤੌਰ ਤੇ ਅੱਜ ਇਹਨੂੰ ਦੇਖਣਾ, ਮੈਨੂੰ ਹੁਣ ਯਾਦ ਵੀ ਨਹੀਂ ਵੀ ਇਹ ਕਿਤੇ ਐਮਪਰਰ ਤਾਂ ਨਹੀਂ ਰਿਹਾ, ਮਗਰ ਰਿਹਾ ਹੋਵੇ ਤਾਂ ਐਮਪਰਰ ਤਾਂ ਥੋੜੀ ਜਿਹੀ ਡਿਊਰੇਸ਼ਨ ਦੀ ਰਿਹਾ, ਫਿਲਾਸਫਰ ਹੋਣਾ ਵੱਡੀ ਗੱਲ ਹੈ। ਕਹਿੰਦਾ ਨੈਚੁਰਲ ਐਬਿਲਿਟੀ ਵਿਦਆਊਟ ਐਜੂਕੇਸ਼ਨ ਹੈਜ਼ ਮੋਰ ਆਫਟਨ ਰੇਜ਼ਡ ਅ ਮੈਨ ਟੂ ਗਲੋਰੀ ਐਂਡ ਵਰਚੂ। Natural ability without education has more often raised a man to glory and virtue than education without natural ability. So kanda kudrati taur de utte tuhadi zehniyat de andar eh je gun hai na ta inu sambhalo, je andar kade koi insaniyat di tunkar vajdi hai na jehdi onu sambhalo, ohne tuhanu tarakki ch nahi, main kehnda kithe da kithe lai jana hai, ਕਿੰਨੀਆਂ ਦਿਨਾਂ ਚ ਤੁਹਾਨੂੰ ਲੈ ਜਾਣਾ। ਬੈਂਕ ਬੈਲੈਂਸ ਵਾਲਾ ਕੰਮ ਮੇਰੇ ਕੋਲ ਹੈ ਨਹੀਂ ਵੀ ਉਹ ਹੋ ਸਕਦਾ ਮੌਕੇ ਤੇ ਨਾ ਬਣੇ, ਪਰ ਨੈਚੁਰਲ ਐਬਿਲਿਟੀ ਹੈ ਨਾ ਜਿਹੜੀ, ਉਹਨੂੰ ਪਹਿਚਾਨੋ। ਉਹ ਚਾਹੇ ਵਫਾਦਾਰੀ ਦੀ ਹੈ, ਇਮਾਨਦਾਰੀ ਦੀ ਹੈ, ਕਲਾਕਾਰੀ ਦੀ ਹੈ, ਮੌਸਿਕੀ ਦੀ ਹੈ, ਕਿਸੇ ਚੀਜ਼ ਦੀ ਨੈਚੁਰਲ ਐਬਿਲਿਟੀ ਹੈ ਨਾ ਜਿਹੜੀ, ਉਹਨੂੰ ਦੀਵੇ ਦੀ ਲੋ ਵਾਂਗੂ ਉਹਦੇ ਆਲੇ ਦੁਆਲੇ ਦੋਵੇਂ ਹੱਥਾਂ ਦੀ ਹਥੇਲੀਆਂ ਨਾਲ ਨਾ ਪ੍ਰੋਟੈਕਟਿਵ ਸਰਕਲ ਬਣਾ ਲਓ, ਉਹਦਾ ਉਹ ਬਹੁਤ ਜ਼ਰੂਰੀ ਹੈ। ਸੋ ਇੱਕ ਵਾਰ ਫਿਰ ਮਾਰਕਸ ਓਰੇਲੀਅਸ ਦੀ ਹੀ ਗੱਲ ਹੈ, ਮੈਂ ਵੀ ਆਪਣੇ ਸ਼ਬਦਾਂ ਚ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਸਿਆਣਾ ਬੰਦਾ ਫਿਰ ਵੱਡਾ ਪੜ੍ਹਿਆ ਲਿਖਿਆ ਕੰਮ ਆ ਜਾਂਦਾ ਬਾਈ। ਕਹਿੰਦੇ ਨੈਚੁਰਲ ਐਬਿਲਿਟੀ ਵਿਦਆਊਟ ਐਜੂਕੇਸ਼ਨ ਹੈਜ਼ ਮੋਰ ਆਫਟਨ ਰੇਜ਼ਡ ਅ ਮੈਨ ਟੂ ਗਲੋਰੀ ਐਂਡ ਵਰਚੂ ਦੈਨ ਐਜੂਕੇਸ਼ਨ ਵਿਦਆਊਟ ਨੈਚੁਰਲ ਐਬਿਲਿਟੀ। ਸੋ ਸਕੂਲਾਂ ਯੂਨੀਵਰਸਿਟੀਆਂ ਦਾ ਪੜ੍ਹਿਆ ਤਾਂ ਬੇਕਾਰ ਹੋ ਸਕਦਾ, ਪਰ ਜਿਹਦੇ ਅੰਦਰ ਚੰਗੀ ਜ਼ਹਿਨੀਅਤ ਹੈ, ਜੇ ਉਹਨੂੰ ਸਕੂਲ ਕਾਲਜ ਨਾ ਮਿਲਣ, ਉਹਦੇ ਵਿੱਚ ਫਿਰ ਵੀ ਗੁੰਜਾਇਸ਼ ਹੈ ਕਿ ਉਹ ਕੁਛ ਕਰ ਬੈਠੇਗਾ, ਉਹ ਕੁਛ ਕਰਕੇ ਲਿਆਏਗਾ। ਸੋ ਇਸੇ ਤਰ੍ਹਾਂ ਸਟਰੀਟ ਆਰਟ, ਸਟਰੀਟ ਆਰਟਿਸਟ, ਛੋਟੇ ਬੱਚੇ ਮਿਲਦੇ ਆ, ਉਹਨਾਂ ਦੀ ਵੀ ਗੱਲ ਕਰ ਲਓ। ਜਨਸਿਤਾ ਕੈਰਕੇਟਾ, ਇਹ ਆਪਣੀ ਆਦਿਵਾਸੀ ਭਾਰਤ ਦੇ ਕਬੀਲਿਆਂ ਦੇ ਵਿੱਚੋਂ ਉੱਠੀ ਇੱਕ ਲੜਕੀ ਹੈ, ਬਹੁਤ ਖੂਬਸੂਰਤ ਨਜ਼ਮਾਂ ਲਿਖਦੀ ਹੈ, ਬਹੁਤਾ ਲੰਮੀ ਕਵਿਤਾ ਨਹੀਂ ਸੁਣਾਉਣੀ। ਇੰਨੇ ਤੁਹਾਡੇ ਭਾਗ ਚੰਗੇ ਨਹੀਂ ਤੇ ਨਾ ਹੀ ਮੇਰੇ ਚੰਗੇ ਹੈ ਕਿ ਮੈਂ ਪੂਰੀ ਦੀ ਪੂਰੀ ਇਹ ਕਵਿਤਾ ਤੁਹਾਨੂੰ ਸੁਣਾਵਾਂ, ਪਰ ਗੌਰ ਦਿਓ, ਗੌਰ ਕਰਨਾ ਕਿ ਕਹਿ ਕੀ ਰਹੀ ਹੈ। ਅ ਸੇ ਅਨਾਰ ਲਿਖਾ ਉਹਨੇ ਕਿਹਾ ਵਾਹ ਕਿਤਨਾ ਸੁੰਦਰ। ਆ ਸੇ ਆਮ ਲਿਖਾ ਉਹਨੇ ਆਮ ਕੇ ਗੁਣ ਗਾਏ। ਜਬ ਅ ਸੇ ਅਧਿਕਾਰ ਲਿਖਾ ਫਿਰ ਧੜਕ ਗਏ। ਸਾਨੂੰ ਹਕੂਮਤ ਜਾਂ ਫਿਰ ਸਾਡਾ ਫਾਇਦਾ ਉਠਾਉਣ ਵਾਲੇ ਇਹ ਚਾਹੁੰਦੇ ਆ ਕਿ ਜੋ ਮੈਨੇ ਕਹਿ ਦੀ ਨਾ ਉਹਨੂੰ ਸੱਚਾਈ ਮੰਨ ਕੇ ਚੱਲੋ, ਬੀਬੇ ਰਾਣੇ ਬਣ ਕੇ ਰਹੋ, ਬੀਬੇ ਬੱਚੇ, ਮਾਊ ਬੱਚੇ, ਸਾਊ ਬੱਚੇ। ਸਾਊ ਬੱਚਾ ਬੜਾ ਕੰਮ ਖਰਾਬ ਹੁੰਦਾ ਉਹਦਾ, ਸਾਊ ਬੱਚਾ ਹਿਲਦਾ ਡੁਲਦਾ ਨਹੀਂ ਹੈ। ਕਹਿੰਦੇ ਜੀ ਗਾਂ ਵਰਗਾ ਅਸੀਂ ਲਾ ਕੁੜੀ ਜੀ, ਇਹ ਤਾਂ ਗਾਵਾਂ ਵਰਗੀ ਕੁੜੀ ਹੈ। ਅਸੀਂ ਇਹੀ ਕਹਿੰਦੇ ਕਿ ਕਿੱਲੇ ਬੰਨਿਆ ਰਹੇ ਜਦੋਂ ਪੱਠੇ ਪਾ ਦਿੱਤੇ, ਪੱਠੇ ਖਾ ਲਿੱਤੇ ਜਦੋਂ ਅਸੀਂ ਕਹੀਏ ਦੁੱਧ ਚੋਣਾ, ਤੇ ਹੁਣ ਐਨ ਮਿਸਲ ਹੋ ਕੇ ਖੜ ਜਿੱਤੇ, ਫਿਰ ਅਸੀਂ ਆਪਣੀ ਮੌਜ ਨਾ ਤਾਰ ਕੱਢ ਲਈਏ। ਆ ਸੇ ਅਨਾਰ ਲਿਖਾ ਉਹਨੇ ਕਿਹਾ ਆਹ ਕਿਤਨਾ ਸੁੰਦਰ। ਆ ਸੇ ਆਮ ਲਿਖਾ ਉਹਨੇ ਆਮ ਕੇ ਗੁਣ ਗਾਏ। ਜਬ ਆ ਸੇ ਅਧਿਕਾਰ ਲਿਖਾ ਵੇ ਭੜਕ ਉੱਠੇ। ਬਸ ਇੰਨਾ ਕੀ ਫਰਕ ਹੈ ਜੀ, ਅੱਜ ਥੋੜਾ ਜਿਹਾ ਭਾਰਤ ਬਾਰੇ ਵੀ ਗੱਲਾਂ ਕਰਨੀਆਂ, ਕੁਝ ਕੈਨੇਡੀਅਨ ਅਮੈਰੀਕਨ ਤੇ ਭਾਰਤ ਦੀ ਹਿਸਟਰੀ ਨੂੰ ਜੋੜ ਕੇ ਵੀ ਗੱਲਬਾਤ ਕਰਨੀ ਆ। ਸੋ ਪਹਿਲੇ ਹਿੱਸੇ ਦੌਰਾਨ ਕੁਝ ਇੱਕ ਖਾਸ ਖਬਰਾਂ ਨੇ, ਉਹਨਾਂ ਤੇ ਚਰਚਾ ਹੋਏਗੀ। ਬਾਕੀ ਭਾਰਤ ਵਿੱਚ 12 ਨਵੰਬਰ ਨੂੰ ਟਨਲ ਦੇ ਵਿੱਚ 41 ਮਜ਼ਦੂਰ ਫਸੇ ਰਹੇ, ਬਹੁਤ ਛੋਟੀਆਂ ਇੱਕ ਕਾਲਮ ਦੋ ਕਾਲਮ ਦੀਆਂ ਖਬਰਾਂ ਆਉਂਦੀਆਂ ਰਹੀਆਂ। ਮੈਂ ਵੀ ਟਲਦਾ ਹੀ ਰਿਹਾ ਵੀ ਚਲੋ ਬਹੁਤ ਵੱਡੇ ਵੱਡੇ ਮਸਲੇ ਆ। ਜਦੋਂ ਮਜ਼ਦੂਰ ਸਹੀ ਸਲਾਮਤ ਬਾਹਰ ਨਿਕਲ ਕੇ ਆ ਗਏ ਤੇ ਭਾਰਤ ਦੇ ਵਿੱਚ 8-8 ਕਾਲਮ ਦੀਆਂ ਖਬਰਾਂ, ਮੈਂ ਕਿਹਾ ਹੈ ਪਹਿਲਾਂ ਤੇ ਮਰੀ ਮਰੀ ਜੀ ਖਬਰ ਲੱਗਦੀ ਸੀ, ਅੱਜ ਸਾਰੇ ਬੁਰੇ ਆਏ ਖੜੇ, ਮੁੱਖ ਮੰਤਰੀ ਸੁਰੰਗ ਕੋਲੇ ਜਾ ਕੇ ਖੜ ਗਿਆ, ਪ੍ਰਧਾਨ ਮੰਤਰੀ ਖੜ ਗਿਆ, ਤੇ ਫਿਰ ਪਤਾ ਲੱਗਿਆ ਵੀ ਇਸੇ ਕਹਿਤੇ ਹੈ ਪ੍ਰੋਪੇਗੈਂਡਾ। ਅਗਰ ਤੋਂ ਕਾਮ ਬਣ ਗਿਆ, ਸਕਸੈਸ ਹੈਜ਼ ਮੈਨੀ ਫਾਦਰਸ, ਹੈ ਨਾ, ਤੇ ਅਗਰ ਕੋਈ ਸਫਲ ਹੋ ਜਾਏ ਫਿਰ ਤਾਂ ਉਹਦੇ ਬੜੇ ਬਾਪ ਹੁੰਦੇ ਆ, ਤੇ ਜੇ ਕੋਈ ਪਿੱਛੇ ਰਹਿ ਜਾਵੇ ਤੇ ਫਿਰ ਉਹਨੂੰ ਕਹਿਣਗੇ ਜੇ ਪਤਾ ਨੀ ਕਿਸਕਾ ਹੈ। ਤੇ ਬਸ ਇਹੀ ਰੌਲਾ ਆ ਕਿ ਬਾਕੀ ਨੈਚੁਰਲ ਇਨਵਾਇਰਮੈਂਟ ਤੇ ਫਿਰ ਉਹਦੇ ਵਿੱਚ ਡਿਵੈਲਪਮੈਂਟ ਐਂਡ ਡਿਸਟਰਕਸ਼ਨ ਦੀ ਕੀ ਮਾਡਲ ਹੈ ਉਹਦੇ ਤੇ ਗੱਲਬਾਤ ਕਰਨੀ ਹੈ। ਜਗਵਿੰਦਰ ਕੌਰ ਮੈਡਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉਹਨਾਂ ਨੇ ਜੀਓਗ੍ਰਾਫੀ ਪੜ੍ਹਾਈ ਹੈ ਤੇ ਉੱਥੋਂ ਦੇ ਸਾਬਕਾ ਪ੍ਰੋਫੈਸਰ ਨੇ, ਤੇ ਅਸੀਂ ਜੀਓਲੋਜੀਕਲ ਐਂਗਲ ਤੋਂ ਗੱਲ ਕਰਾਂਗੇ ਜਿਹਦੇ ਟਨਲਸ ਦੇ ਜਾਂ ਬਿਗ ਪ੍ਰੋਜੈਕਟ ਆਉਂਦੇ ਆ ਜਾਂ ਮੈਗਾ ਪ੍ਰੋਜੈਕਟ ਆਉਂਦੇ ਨੇ ਜਾਂ 4-lane ਹਾਈਵੇਜ਼ ਆਉਂਦੇ ਨੇ, ਉਹ ਜ਼ਰੂਰੀ ਨਹੀਂ ਤੁਹਾਨੂੰ ਤਰੱਕੀ ਲਈ ਲੈ ਜਾਣ, ਉਹ ਕੁਦਰਤ ਦਾ ਵੀ ਢਿੱਡ ਪਾੜਦੇ ਆ ਤੇ ਮਨੁੱਖ ਨੂੰ ਵੀ ਤ੍ਰਾਸਦੀਆਂ ਵੱਲ ਤੱਕ ਦਿੰਦੇ ਆ। ਕੁਝ ਇਸ ਤਰ੍ਹਾਂ ਦੀ ਗੱਲਬਾਤ ਵੀ ਹੋਏਗੀ। ਇਸ ਸਾਰੇ ਕੁਝ ਦੇ ਦੌਰਾਨ ਚੰਗੇ ਗਾਣੇ ਹਮੇਸ਼ਾ ਚੰਗਾ ਰਾਹ ਦਿਖਾਉਂਦੇ ਨੇ, ਤੇ ਪਹਿਲਾਂ ਇਹ ਗੀਤ ਤੇ ਉਸ ਤੋਂ ਬਾਅਦ ਖਬਰਾਂ ਕੈਨੇਡੀਅਨ ਦੇ ਉੱਤੇ ਚਰਚਾ ਕਰਾਂਗੇ ਜੀ।
चल अकेला चल अकेला चल अकेला, तेरा मेला पीछे छूटा राही चल अकेला। चल अकेला चल अकेला चल अकेला, तेरा मेला पीछे छूटा राही चल अकेला। हजारों मील लंबे रास्ते तुझको बुलाते, यहाँ दुखड़े सहने के वास्ते तुझको बुलाते। यहाँ पर जिसने दुख ना झेला,
चल अकेला चल अकेला चल अकेला,
तेरा मेला पीछे छूटा राही चल अकेला। चल अकेला चल अकेला चल अकेला, तेरा मेला पीछे छूटा राही चल अकेला। कोई साथ ना दे तो तू खुद से प्रीत जोड़ ले, बिछौना धरती को करके अरे आकाश ओढ़ ले। यह पूरा खेल अभी जीवन का तूने कहाँ है खेला,
चल अकेला चल अकेला चल अकेला,
तेरा मेला पीछे छूटा राही चल अकेला। चल अकेला चल अकेला चल अकेला, तेरा मेला पीछे छूटा राही चल अकेला। हजारों मील लंबे रास्ते तुझको बुलाते, यहाँ दुखड़े सहने के वास्ते रास्ते तुझको बुलाते है कौन सा वो इंसान यहाँ पर जिसने दुख ना झेला मेला पीछे छूटा राही चल अकेला चल अकेला चल अकेला चल अकेला तेरा मेला पीछे छूटा राही चल अकेला तेरा कोई साथ ना दे तो तू खुद से पीठ जोड़ ले बिछाना धरती को करके अरे आकाश ओढ़ ले यह पूरा खेल अभी जीवन का तूने कहा है खेला तेरा मेला पीछे छूटा राही चल अकेला चल अकेला चल अकेला चल अकेला तेरा मेला पीछे छूटा राही चल
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs de vich thoda bahut bahut swagat hai. Main Ramanjeet Singh Sidhu. Te hun gal baat assi kar lenne aa Canada to ਤੁਰਿਆ ਮਾਮਲਾ ਜਿਹੜਾ ਹੁਣ ਯੂ ਐਸ ਏ ਵਿੱਚ ਵੀ ਉਹਦਾ ਕੁਝ ਨਾ ਕੁਝ ਭਾਰਤ ਸਰਕਾਰ ਨਾਲ ਰੇੜਕਾ ਪੈਂਦਾ ਵਿਖਾਈ ਦੇ ਰਿਹਾ ਤੇ ਰੇੜਕਾ ਇਸ ਗੱਲੋਂ ਹੈ ਕਿ ਹੁਣ ਅਮਰੀਕਾ ਵੱਲੋਂ ਵੀ ਇਹ ਗੱਲ ਮੂਹਰੇ ਆ ਰਹੀ ਹੈ ਕਿ ਅਸੀਂ ਪਹਿਲਾਂ ਹਰਦੀਪ ਦੀ ਗੱਲ ਕਰਦੇ ਹਾਂ ਕਿ ਹਰਦੀਪ ਸਿੰਘ ਨਿੱਜਰ ਦਾ ਵੈਨਕੂਵਰ ਵਿੱਚ ਕਤਲ ਹੋਇਆ ਜੂਨ ਮਹੀਨੇ ਦੌਰਾਨ ਤੇ ਸਤੰਬਰ 'ਚ ਜਾ ਕੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਕਿ ਇਸ ਗੱਲ ਦੇ ਬੜੇ ਠੋਸ ਸਬੂਤ ਮੂਹਰੇ ਆ ਰਹੇ ਨੇ ਕਿ ਇਸ ਕਤਲ ਦੇ ਵਿੱਚ ਭਾਰਤ ਦੀ ਸਰਕਾਰ ਦਾ ਹੱਥ ਲੱਗਦਾ ਹੈ ਸੋ ਭਾਰਤ ਦੀ ਸਰਕਾਰ ਦਾ ਹੱਥ ਹੋਣ ਦੇ ਠੋਸ ਸਬੂਤ ਮਿਲੇਗੇ ਇਹ ਗੱਲ ਤਾਂ ਠੀਕ ਹੈ ਪਰ ਇਹ ਤੋਂ ਬਾਅਦ ਇਹ ਦੋਨਾਂ ਦੇਸ਼ਾਂ ਵਿੱਚ ਤਣਾਅ ਹੋਇਆ ਇੱਕ ਦੂਜੇ ਦੇ ਡਿਪਲੋਮੈਟ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਈ ਭਾਰਤ ਨੇ ਵੀ ਕਿਹਾ ਕਿ ਸਾਡੇ ਵੀ ਡਿਪਲੋਮੈਟ ਤੁਹਾਡੇ ਦੇਸ਼ ਵਿੱਚ ਸੁਰੱਖਿਅਤ ਨਹੀਂ ਫਿਰ ਵੀਜ਼ਾ ਪ੍ਰਣਾਲੀ ਰੁਕੀ ਲਾਈਨਾਂ ਲੱਗ ਗਈਆਂ ਲੋਕਾਂ ਨੂੰ ਪਰੇਸ਼ਾਨੀ ਤੇ ਉਦੋਂ ਵੀ ਇਹ ਸਾਰੇ ਸਿਲਸਿਲੇ ਦੌਰਾਨ ਜਦੋਂ ਆਪਾਂ ਪਹਿਲੇ ਐਪੀਸੋਡ ਤੇ ਸਤੰਬਰ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਇਹ ਇਸ਼ੂ ਬੜੇ ਸੈਂਸਿਟਿਵ ਨੇ ਸੈਂਸਿਟਿਵ ਹੈ ਨਹੀਂ ਜੇਕਰ ਤਰਕ ਤੇ ਗੱਲ ਕਰੋ ਪਰ ਇਹਨਾਂ ਇਸ਼ੂਜ ਬਾਰੇ ਗੱਲ ਕਰਨ ਲੱਗਿਆਂ ਜਿਹੜੀ ਸਭ ਤੋਂ ਵੱਡੀ ਸਾਜਿਸ਼ ਹੁੰਦੀ ਉਹ ਇਹ ਕਹਿਣਗੇ ਜੀ ਭਾਵਨਾਵਾਂ ਨੇ ਭਾਵਨਾਵਾਂ ਭਾਵਨਾਵਾਂ ਕਹੀ ਚਲੋ ਭਾਵਨਾਵਾਂ ਦਾ ਮਤਲਬ ਇਹ ਹੁੰਦਾ ਕਿ ਇੱਥੇ ਤੁਸੀਂ ਲੌਜਿਕ ਨਾ ਲੈ ਕੇ ਆਇਓ ਜਸਟ ਕੀਪ ਇਟ ਇਨ ਦੀ ਡੋਮੇਨ ਆਫ ਇਮੋਸ਼ਨਸ ਕਿਉਂਕਿ ਜੇ ਲੌਜਿਕ ਲੈ ਕੇ ਆਏ ਫਿਰ ਤਾਂ ਰਾਈਟ ਐਂਡ ਰੋਂਗ ਪ੍ਰੂਫ ਹੋਣ ਲੱਗ ਜੂਗਾ। ਆਪਾਂ ਇੱਥੇ ਬਹਿਸ ਨਹੀਂ ਕਰਨੀ, ਇਹਦਾ ਸਹੀ ਤੇ ਗਲਤ ਨਹੀਂ ਪਰਖਣਾ। ਆਪਾਂ ਨੇ ਬਸ ਇਹ ਕਰਨਾ ਕਿ ਜੇ ਮੁਝੇ ਅੱਛਾ ਨਹੀਂ ਲੱਗਦਾ, ਮੇਰਾ ਭਾਵਨਾਤਮਕ ਮਾਮਲਾ। ਹੁਣ ਗੱਡੀ ਖੜੀ ਹੈ, ਮੈਨੂੰ ਪਤਾ ਕਿ ਮੈਂ ਉਹਦਾ ਇੰਜਨ ਖਰਾਬ ਕਰਦਾ, ਠੀਕ ਹੈ ਜੀ, ਪੈਟਰੋਲ ਦੀ ਗੱਡੀ ਹੈ, ਤੇ ਮੈਂ ਉਹ ਚ ਕਹਾਂ ਵੀ ਨਹੀਂ ਨਹੀਂ ਇਹਦੇ ਵਿੱਚ ਡੀਜ਼ਲ ਪਾਓ, ਕਿਉਂਕਿ ਭਾਵਨਾਤਮਕ ਮਾਮਲਾ। ਉਹ ਕਹਿਣਗੇ ਇਹ ਚ ਡੀਜ਼ਲ ਪੈਣਾ ਨਹੀਂ, ਮੈਂ ਕਹਿੰਦਾ ਨਹੀਂ ਪੈਟਰੋਲ ਮੈਂ ਪੈਣ ਨਹੀਂ ਦੇਣਾ, ਕਿਉਂਕਿ ਜੇ ਪੈਟਰੋਲ ਇਸ ਗੱਡੀ ਚ ਪਾਇਆ, ਹੁਣ ਇਹ ਨਹੀਂ ਪਤਾ ਵੀ ਮੈਂ ਇੰਜਨ ਚ ਕੋਈ ਪੁਰਜਾ ਹੀ ਗੱਡੀ ਬੈਠਾ, ਪਰ ਇਹਨੂੰ ਭਾਵਨਾਤਮਕ ਉੱਥੇ ਮੇਰੀ ਇਹ ਗੱਲ ਚੱਲੂਗੀ ਨਹੀਂ। ਲੋਕ ਕਹਿਣਗੇ ਇਹ ਚੋਰੀ ਕਰਦਾ ਜੀ, ਫੜ ਲਓ ਇਹਨੂੰ। ਸੋ ਮਾਮਲੇ ਜਦੋਂ ਵੀ ਪਰਖੇ ਜਾਣੇ ਆ ਉਹ ਤੱਥਾਂ ਦੇ ਆਧਾਰ ਤੇ ਦਲੀਲਾਂ ਦੇ ਨਾਲ ਪਰਖੇ ਜਾਣੇ ਆ। ਸੋ ਇਫ ਯੂ ਰਿਮੂਵ ਫੈਕਟਸ ਐਂਡ ਲੌਜਿਕਸ ਯੂ ਵਿਲ ਰੀਚ ਨੋ ਵੇਅਰ। ਸੋ ਜਦੋਂ ਕਦੇ ਵੀ ਇਹਨੂੰ ਭਾਵਨਾਤਮਕ ਮੁੱਦਾ ਕੋਈ ਬਣਾ ਕੇ ਪੇਸ਼ ਕਰੇ, ਕਹੋ ਵੀ ਭਾਵਨਾਵਾਂ ਹੈ ਹੀ ਨਹੀਂ। ਹੁਣ ਕਿਤੇ ਨਾ ਕਿਤੇ ਸਿੱਖ ਇਤਿਹਾਸ ਦੇ ਵਿੱਚੋਂ ਅਸੀਂ ਚਲੇ ਜਾਂਦੇ ਹਾਂ, ਕਿਉਂਕਿ ਬਹੁਤਾ ਲੌਜਿਕ ਆਪਾਂ ਨੂੰ ਉੱਥੋਂ ਚੱਕਣਾ ਪੈਣਾ, ਔਰ ਮੇਰੀ ਬੈਕਗਰਾਉਂਡ ਵੀ ਇਹੀ ਭਾਰਤੀ ਪੰਜਾਬ ਦੇ ਸਿੱਖ ਪਰਿਵਾਰਾਂ ਦੇ ਵਿੱਚ ਜਨਮ ਲੈਣ ਕਰਕੇ ਮੇਰਾ ਹਵਾਲੇ ਤੇ ਮੇਰੀ ਲੈ, ਜਿਵੇਂ ਮੇਰੀ ਆਮ ਸਹਿਜ ਜ਼ੁਬਾਨ ਪੰਜਾਬ ਦੀ, ਜਦੋਂ ਅਸੀਂ ਕਹਿੰਦੇ ਚੜ੍ਹਦਾ ਪੰਜਾਬ ਹੈ ਉਹਦੇ ਵਾਲੀ ਹੈ, ਤਾਂ ਨੈਚੁਰਲੀ ਉਸੇ ਕਲਚਰ ਚ ਮੈਂ ਹਵਾਲੇ ਦਊਂਗਾ। ਸੋ ਇੱਥੇ ਵੀ ਗੱਲ ਆਉਂਦੀ ਹੈ ਕਿ ਕਿਸੇ ਗੁਰੂ ਸਾਹਿਬਾਨ ਨੇ ਕਦੇ ਸਾਨੂੰ ਇਹ ਨੀ ਕਿਹਾ ਕਿ ਬਈ ਇਹ ਤਾਂ ਸਾਡੀਆਂ ਭਾਵਨਾਵਾਂ ਦਾ ਮਾਮਲਾ, ਉਹ ਕਹਿੰਦੇ ਤਰਕ ਕਰੋ। ਹਰ ਗੱਲ ਦੇ ਉੱਤੇ ਤਰਕ ਕੀਤਾ ਉਹਨਾਂ ਨੇ, ਸਮਾਜ ਦੇ ਵਿੱਚ ਚੱਲਦੀਆਂ ਪ੍ਰਥਾ ਰੀਤਾਂ ਨੂੰ, ਪੂਜਾ ਪਾਠ ਦੇ ਤਰੀਕਿਆਂ ਨੂੰ ਵੀ ਉਹਨਾਂ ਨੇ ਸਵਾਲ ਕੀਤੇ ਕਿ ਏਡਾ ਨੀ ਗੱਲ ਹੋ ਸਕਦੀ, ਏਡਾ ਨਾਤਿਆਂ ਕਿੱਦਾਂ ਬੰਦਾ ਸੁਧਰ ਜਾਊਗਾ ਜੀ। ਉਹਨਾਂ ਨੇ ਗੱਲ ਕਹੀ, ਲੈ ਰਮਨਜੀਤ ਕਿੱਦਾਂ ਬਦਲ ਜਾਏਗਾ, ਇਹਦੇ ਅੰਦਰਲਾ ਕਰੈਕਟਰ ਨੀ ਇਹਦਾ ਬਦਲਦਾ, ਬਾਹਰੋਂ ਜੇ ਨੂੰ ਪਾਣੀ ਦਾ ਨਵਾ ਦੋ। ਉਹ ਕਹਿੰਦੇ ਨਹੀਂ, ਇਹ ਪਾਣੀ ਚ ਕੱਚਾ ਦੁੱਧ ਪਾ ਕੇ ਨਵਾ ਦੋ, ਰਮਨਜੀਤ ਸਾਫ਼ ਹੋ ਜਾਊਗਾ, ਬਦਲ ਜਾਊਗਾ ਦੀ ਸੋਚ, ਨਹੀਂ ਬਦਲਦੇ। ਪਰ ਹੁਣ ਅਸੀਂ ਕਹਿੰਦੇ ਨਹੀਂ 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 ਜੇ ਰਮਨਜੀਤ ਨੇ ਇਹ ਗੱਲ ਕੀਤੀ ਆਪਾਂ ਰੌਲਾ ਪਾ ਲੈਣਾ, ਨਾਲ ਨਾਲ ਗੱਲਾਂ ਕਰਕੇ ਨਾ ਬਸ ਦੁਗੜ ਦੁਗੜ ਕਰ ਦੇਣੀ ਨਾ। ਭਾਵਨਾਵਾਂ ਭਾਵਨਾਵਾਂ, ਇਹ ਮੈਂ ਪਿਛਲੀ ਵਾਰ ਵੀ ਗੁਰਪੁਰਬ ਵਾਲੇ ਦਿਨ ਵੀ ਗੱਲ ਕਰਦੇ ਹਾਂ, ਸੋਮਵਾਰ ਨੂੰ ਸ਼ੋਅ ਚ ਗੱਲ ਆਖੀ ਸੀ, ਫਿਰ ਅਸੀਂ ਭਾਵੁਕ ਹੁੰਦੇ, ਫਿਰ ਸਿੱਖ ਨਾ ਹੁੰਦੇ, ਫਿਰ ਭਾਵੁਕ ਬਣਾਉਂਦੇ ਤੁਹਾਨੂੰ। ਤੇ ਭਾਵੁਕ ਦਾ ਪਤਾ ਨੀ ਸਿੰਘ ਸੱਜਦਾ ਕਿ ਨਾ, 240 ਸਾਲਾਂ ਜਦੋਂ ਖਾਲਸੇ ਦੀ ਸਥਾਪਨਾ ਹੋਈ ਫਿਰ ਭਾਵੁਕ ਸਿੰਘ ਪਤਾ ਨੀ ਕਿਹਾ ਜਿਹਾ ਹੁੰਦਾ। ਇਹ ਭਾਵਨਾਵਾਂ ਦੇ ਮਾਮਲੇ ਨਹੀਂ ਹੈ, ਇਹ ਤੱਥਾਂ ਦੇ ਲੌਜਿਕ ਦੇ ਦਲੀਲਾਂ ਦੇ ਮਾਮਲੇ ਹੈ, ਔਰ ਜੇ ਦਲੀਲ ਕਰਨੀ ਨਹੀਂ ਆਉਂਦੀ ਫਿਰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਹੋ ਗਿਆ। ਸੋ ਇਹ ਤਾਂ ਇਹਦੀ ਮੁੱਖ ਭੂਮਿਕਾ। ਹੁਣ ਆਪਾਂ ਆਈਏ ਫੈਕਟਸ ਲਾਈਨ ਦੇ ਉੱਤੇ ਕਿ ਇੰਡੀਆ ਦੇ ਉੱਤੇ ਇਹ ਗੱਲ ਆਉਂਦੀ ਹੈ ਕਿ ਇੰਡੀਆ ਨੇ ਜੀ ਆਹ ਗੱਲ ਕੀਤੀ। ਸੋ ਉਹਨੇ ਆਪਣੇ ਡਿਪਲੋਮੈਟ ਬੁਲਾ ਲਏ, ਉਹਨੇ ਆਪਣੇ ਬੁਲਾ ਲਏ, ਤੇ ਉਦੋਂ ਆਪਾਂ ਕੀ ਗੱਲ ਕਹੀ ਸੀ ਸਤੰਬਰ ਮਹੀਨੇ ਵਿੱਚ ਜਦੋਂ ਸਟਾਰਟ ਹੀ ਹੋਇਆ ਐਪੀਸੋਡ, ਮੈਂ ਕਿਹਾ ਵੈਨ ਟੂ ਐਲੀਫੈਂਟਸ ਫਾਈਟ ਇਟ ਇਜ਼ ਦੀ ਗ੍ਰਾਸ ਦੈਟ ਸਫਰ। ਇਹ ਅਫਰੀਕਨ ਲੋਕਾਂ ਦੀ ਪ੍ਰੋਵਰਬ ਹੈ, ਅਫਰੀਕਨ ਲੋਕਾਂ ਦਾ ਖਾਣ ਹੈ ਕਿ ਵੈਨ ਟੂ ਐਲੀਫੈਂਟਸ ਫਾਈਟ ਇਟ ਇਜ਼ ਦੀ ਗ੍ਰਾਸ ਦੈਟ ਸਫਰ, ਵੈਨ ਟੂ ਐਲੀਫੈਂਟਸ ਮੇਕ ਲਵ ਇਟ ਇਜ਼ ਦੀ ਗ੍ਰਾਸ ਦੈਟ ਸਫਰ। ਚਾਹੇ ਦੋ ਹਾਥੀ ਆਪਸ ਚ ਭਿੜਨ ਤੇ ਚਾਹੇ ਉਹ ਆਪਸ ਵਿੱਚ ਖੇਡਣ, ਦੋਨਾਂ ਹਾਲਾਤ ਵਿੱਚ ਘਾਹ ਨੇ ਮਸਲਾ ਹੀ ਜਾਣਾ, ਦੋਨਾਂ ਹਾਲਤਾਂ ਦੇ ਵਿੱਚ ਘਾਹ ਨੇ ਮਸਲਾ ਜਾਣਾ। ਤੇ ਇਹੀ ਗੱਲ ਪਹਿਲੇ ਮਾਮਲੇ ਚ ਹੋਈ, ਅਜੇ ਤੱਕ ਨਿੱਜਰ ਵਾਲੇ ਮਾਮਲੇ ਵਿੱਚ ਕੋਈ ਭਾਰਤ ਕੋਲ ਇਹੋ ਜਿਹੇ ਸਬੂਤ ਨਹੀਂ ਗਏ ਜਿੱਥੇ ਭਾਰਤ ਕੱਚਾ ਹੋ ਕੇ ਖੜਾ ਕਿ ਹੁਣ ਫਸ ਗਿਆ ਜੀ, ਐਨ ਆਨੇ ਵਾਲੀ ਥਾਂ ਤੇ ਆ ਗਿਆ। ਨਾ ਹੀ ਭਾਰਤ ਨੇ ਕਨੇਡਾ ਨੂੰ ਅੜੌਲੀ ਚ ਲਿਆ, ਕੋਈ ਮਾਮਲਾ ਨਹੀਂ ਹੋਇਆ। ਹੁਣ ਵੀਜ਼ਾ ਪ੍ਰਕਿਰਿਆ ਪਹਿਲਾਂ ਕੰਡੀਸ਼ਨਲ ਵੀਜ਼ੇ ਖੋਲੇ ਤੇ ਹੁਣ ਇਹਦੇ ਵਿੱਚ ਕਰਦੇ ਕਰਦਿਆਂ ਚੁਣੌਤੀਆਂ ਪਾਉਂਦੇ ਹੋਇਆਂ ਈ ਵੀਜ਼ਾ ਵੀ ਖੁੱਲ ਗਿਆ, ਪਰ ਜਿਨ੍ਹਾਂ ਦੀਆਂ ਟਿਕਟਾਂ ਦੇ ਪੈਸੇ ਖਰਾਬ ਹੋ ਗਏ। ਤੁਹਾਡੀ ਕਿਸਮਤ ਚ ਲਿਖਿਆ ਹੋਣਾ ਕਿਸਮਤ ਖਰਾਬ, ਪਿਛਲੇ ਜਨਮ ਦਾ ਅਕਾਊਂਟ ਕੱਢੋ, ਕਿਸੇ ਕੋਲ ਜਾਓ, ਹੱਥ ਦਿਖਾਓ, ਹੱਥ ਦੀਆਂ ਲਕੀਰਾਂ ਦਿਖਾਓ, ਕੋਈ ਤੁਹਾਡਾ ਉਪਾਅ ਕਰ ਦਊਗਾ ਵੀ ਸ਼ਾਇਦ ਅੱਗੇ ਤੋਂ ਤੁਹਾਡੀ ਮਾੜੀ ਕਿਸਮਤ ਨਾ ਹੋਵੇ। ਮੈਂ ਤਾਂ ਆਪ ਇਹ ਕਹਿੰਦਾ ਵੀ ਭਾਈ ਲਿਖੇ ਨੂੰ ਕੌਣ ਮੋੜ ਸਕਦਾ ਜੀ, ਤੁਹਾਡਾ ਜਾਣਾ ਲਿਖਿਆ ਨੀ ਸੀ, ਅਣਜਲ ਨੀ ਸੀ ਤੁਹਾਡਾ ਕਨੇਡਾ ਤੋਂ ਇੰਡੀਆ ਦਾ, ਅਣਜਲ ਹੁੰਦਾ ਤੁਹਾਨੂੰ ਕੋਈ ਰੋਕ ਨੀ ਸਕਦਾ ਸੀ, ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ, ਹੈ ਜੀ। ਪਰਮਾਤਮਾ ਨੇ ਨਹੀਂ ਲਿਖਿਆ, ਤੁਹਾਡਾ ਵੀਜ਼ਾ ਨਹੀਂ ਲੱਗਿਆ, ਤੁਸੀਂ ਖਬਰਾਂ ਤੋਂ ਕੀ ਲੈਣਾ, ਇਹਨਾਂ ਨੂੰ ਛੱਡੋ। ਹੁਣ ਅਗਲੀ ਇੱਕ ਹੋਰ ਕੜੀ ਆ ਗਈ ਕਿ ਹਰਦੀਪ ਨਿੱਜਰ ਦੇ ਕਤਲ ਦੇ ਵਿੱਚ ਕੀ ਹੋਇਆ, ਉਹਨੂੰ ਛੱਡੋ, ਤੇ ਕਿਉਂਕਿ ਉਹਦੇ ਨਤੀਜੇ ਸਾਡੇ ਮੂਹਰੇ ਨਹੀਂ ਆਏ। ਭਾਰਤ ਦੇ ਵਿੱਚੋਂ ਇਹ ਗੱਲਾਂ ਆਉਂਦੀਆਂ ਕਿ ਸਾਡੇ ਡਿਪਲੋਮੈਟ ਸੁਰੱਖਿਅਤ ਨੇ। ਹੁਣ ਕੁਛ ਦਿਨ ਪਹਿਲਾਂ ਇੰਡੀਆ ਦੇ ਡਿਪਲੋਮੈਟ ਵਾਸ਼ਿੰਗਟਨ ਦੇ ਵਿੱਚ ਕਿਤੇ ਉਹ ਜਾਂਦੇ ਆ ਨਿਊਯਾਰਕ ਵਾਲੇ ਪਾਸੇ ਜਿੱਥੇ, ਤੇ ਉਹਨਾਂ ਨੂੰ ਕੁਝ ਖਾਲਿਸਤਾਨ ਸਮਰਥਕਾਂ ਨੇ ਘੇਰ ਲਿਆ ਤੇ ਫਿਰ ਉੱਥੋਂ ਦੀ ਸੁਰੱਖਿਆ ਦਾ ਮਾਮਲਾ ਆ ਗਿਆ। ਉੱਥੇ ਵੀ ਕੁਐਸਚਨ ਉੱਠਿਆ ਕਿ ਵਾਰ ਵਾਰ ਇਹ ਗੱਲਾਂ ਆ ਰਹੀਆਂ ਨੇ। ਹੁਣ ਕੈਨੇਡਾ ਤੇ ਅਮਰੀਕਾ ਦੀ ਧਰਤੀ ਤੋਂ ਇੰਡੀਆ ਤੇ ਇਹ ਕਹਿੰਦਾ ਕਿ ਵਾਰ ਵਾਰ ਇਹੋ ਜਿਹੇ ਤੱਤ ਉੱਥੇ ਬੈਠੇ ਨੇ ਪਰ ਇੰਡੀਆ ਵੀ ਪੂਰੀ ਤਰ੍ਹਾਂ ਗੱਲ ਨਹੀਂ ਕਰਦਾ। ਕਦੇ ਵੀ ਉਹਨਾਂ ਨੇ ਸੀਰੀਅਸਲੀ ਇਹਨਾਂ ਚੀਜ਼ਾਂ ਨੂੰ ਲੈ ਕੇ ਕੈਨੇਡਾ ਤੇ ਅਮਰੀਕਾ ਨੂੰ ਆਪਣੇ ਰਿਸ਼ਤਿਆਂ ਦਾ ਆਧਾਰ ਨਹੀਂ ਬਣਾਇਆ। ਕਦੇ ਉੱਥੇ ਵਪਾਰ ਹੀ ਚੱਲ ਰਿਹਾ। ਹੁਣ ਉਹਨਾਂ ਦੇ ਵਿੱਚ ਰਿਸ਼ਤੇ ਕਿਹੋ ਜਿਹੇ ਨੇ ਜਾਂ ਭਾਰਤ ਦੀ ਸਰਕਾਰ ਨੂੰ ਕੌਣ ਚਲਾ ਰਿਹਾ? ਉਹ ਕਹਿੰਦਾ ਵਪਾਰ ਤੇਲ ਮਾਲ ਵਿਕੀ ਜਾਵੇ, ਆਪਣਾ ਕਮਿਸ਼ਨ ਮਿਲੀ ਜਾਵੇ, ਹੋਰ ਅਸੀਂ ਕੀ ਲੈਣਾ ਲੋਕਾਂ ਤੋਂ ਯਾਰ? ਉੱਥੇ ਵੀ ਕਹਾਣੀ ਤਕਰੀਬਨ ਇਸ ਕਿਸਮ ਦੀ ਲੱਗਦੀ ਹੈ। ਔਰ ਬੜਾ ਚਿਰ ਤੋਂ ਭਾਰਤ ਦੇ ਜਦੋਂ ਵਪਾਰ ਖੁੱਲੇ ਆ ਉਹ ਤੋਂ ਬਾਅਦ ਬੜੀਆਂ ਚੀਜ਼ਾਂ ਇਹਨਾਂ ਨੇ ਇੱਕ ਦੂਜੇ ਦੀਆਂ ਮਾਫ਼ ਕੀਤੀਆਂ ਨੇ। ਇਹ ਕਦੇ ਕਿਸੇ ਨੂੰ ਜੰਗੀ ਅਪਰਾਧੀ ਕਹਿ ਦਿੰਦੇ ਨੇ ਤੇ ਕਦੇ ਉਹਨੂੰ ਮਾਣਯੋਗ ਤੇ ਸਭ ਤੋਂ ਮਹੱਤਵਪੂਰਨ ਦੋਸਤ ਕਹਿ ਦਿੰਦੇ ਨੇ ਕਿ ਇਸ ਜੀਓਗ੍ਰਾਫਿਕਲ ਖਿੱਤੇ 'ਚ ਸਾਊਥ ਏਸ਼ੀਆ ਵਿੱਚ ਭਾਰਤ ਸਾਡਾ ਸਭ ਤੋਂ ਕਰੀਬੀ ਮਜ਼ਬੂਤ ਤੇ ਲੋਕਤੰਤਰਿਕ ਬਾਂਹ ਹੈ, ਬੜੀ ਮਜ਼ਬੂਤ ਬਾਂਹ ਹੈ ਸਾਡੀ। ਇਹ ਵੀ ਬਿਆਨ ਆ ਜਾਣਾ। ਦੂਜੀ ਗੱਲ ਇਹ ਵੀ ਆ ਜਾਣਾ ਕਿ ਭਾਰਤ ਵਿੱਚ ਸਮੇਂ ਸਮੇਂ ਦੇ ਉੱਤੇ ਘੱਟ ਗਿਣਤੀਆਂ ਦੇ ਉੱਤੇ ਹਮਲੇ ਵੀ ਹੁੰਦੇ ਰਹਿੰਦੇ ਨੇ ਤੇ ਇੱਥੇ ਮਨੁੱਖੀ ਅਧਿਕਾਰਾਂ ਦਾ ਜਬਰ ਨਾਲ ਅਸੀਂ ਕਹਿ ਸਕਦੇ ਹਾਂ ਮਲੀਆ ਵੇਟ ਵੀ ਕੀਤਾ ਜਾਂਦਾ। ਇਹੋ ਜਿਹਾ ਬਿਆਨ ਵੀ ਆ ਜਾਊਗਾ। ਔਰ ਮਨੁੱਖੀ ਅਧਿਕਾਰਾਂ ਦੇ ਜਿਹੜੇ ਜੈਨੋਸਾਈਡ ਹੈ ਉਹਦੇ ਵੀ ਕੁਛ ਗੱਲਾਂ ਆਪਾਂ ਕਰ ਲਈਏ ਕਿ ਉਹਦੇ ਜਿਹੜੇ ਸਫਲ ਪ੍ਰੀਖਣ ਨੇ। ਸਭ ਤੋਂ ਸਫਲ ਮਾਡਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹੈ ਜਿੱਥੇ ਸਭ ਤੋਂ 100% ਤੋਂ ਵੀ ਜ਼ਿਆਦਾ ਐਕੂਰੇਸੀ ਦੇ ਨਾਲ ਜੈਨੋਸਾਈਡ ਕੀਤਾ ਗਿਆ, ਸਫਲਤਾ ਨਾਲ ਕੀਤਾ ਗਿਆ। ਉਹ ਕੌਮਾਂ ਹੀ ਮਿਟ ਗਈਆਂ, ਉਹਨਾਂ ਦੀ ਬੋਲੀ ਮਿਟ ਗਈ। ਉਹ ਲੋਕਾਂ ਤੋਂ ਕੁਝ ਲੋਕ ਜਾ ਕੇ ਫਰਿਆਦ ਕਰਦੇ ਕਿ ਤੁਸੀਂ ਹਿਊਮਨ ਰਾਈਟਸ ਦੇ ਮਾਮਲੇ 'ਚ ਸਾਡੇ ਮੂਹਰੇ ਲੱਗੋ। ਹੁਣ ਜਿਹੜੇ ਚਰਚਿਲ ਦੇ ਬਿਆਨ ਹੈ ਦੁਨੀਆ ਭਰ ਦੇ ਵਿੱਚ, ਜੋ ਚਰਚਿਲ ਦੀਆਂ ਸਟੇਟਮੈਂਟਾਂ ਕੱਢ ਕੇ ਪੜ੍ਹ ਲਓ ਕਿ ਗੋਰੀ ਨਸਲ ਦੇ ਲੋਕ ਕਿਉਂ ਕਿਸੇ ਦੁਨੀਆ ਤੇ ਰਾਜ ਕਰਨ ਨਿਕਲਦੇ ਆ ਨੀਲੀਆਂ ਅੱਖਾਂ ਵਾਲੇ, ਕਿ ਭਾਰਤ ਵਰਗੇ ਇਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ, ਜੈਨੀ, ਬੋਧੀ ਸਾਰੇ ਲਾ ਲਓ ਕਿ ਇਹ ਰਾਜ ਕਰਨ ਦੇ ਕਾਬਲ ਲਈ ਜੁੱਤੀਆਂ ਖਾਣ ਵਾਲੇ ਬੰਦੇ ਨੇ, ਇਹਨਾਂ ਨੂੰ ਤਾਂ ਅਸੀਂ ਉਹ ਠੀਕ ਰੱਖ ਸਕਦੇ ਹਾਂ। ਅਸਭਿਅਕ ਨੇ, ਵਿੱਚੇ ਤੁਹਾਡਾ ਲਿਟਰੇਚਰ, ਵਿੱਚੇ ਤੁਹਾਡੇ ਧਾਰਮਿਕ ਗ੍ਰੰਥ, ਸਾਰਿਆਂ ਨੂੰ ਅਸਭਿਅਕ ਕਹਿ ਕੇ ਉਹਨੇ ਕਿਹਾ ਕਿ ਅਸੀਂ ਹੀ ਤੁਹਾਨੂੰ ਸਹੀ ਰਾਹ ਤੇ ਪਾ ਸਕਦੇ ਹਾਂ। ਇਸ ਤਰ੍ਹਾਂ ਦੇ ਨਸਲਵਾਦੀ ਇਹਨਾਂ ਦੇਸ਼ਾਂ ਦਾ ਸੰਚਾਲਨ ਵੀ ਕਰਦੇ ਜਿਹੜੇ ਦੇਸ਼ 'ਚ ਅਸੀਂ ਬੈਠੇ ਹਾਂ। ਇਹ ਵੀ ਗੱਲ ਤੋਂ ਕੋਈ ਮੁਨਕਰ ਨਹੀਂ। ਅੱਜ ਵੀ ਉਹਨਾਂ ਦੇ ਬੁੱਤ ਹਟਾਏ ਜਾਣ ਤੇ ਜਦੋਂ ਗੱਲ ਆਉਂਦੀ ਹੈ ਜਾਂ ਉਹਨਾਂ ਦੇ ਜੈਨੋਸਾਈਡ ਦੀਆਂ ਗੱਲਾਂ ਨਿਕਲਦੀਆਂ ਨੇ ਤਾਂ ਇਹਨਾਂ ਮੁਲਕਾਂ ਨੂੰ ਖੜਾ ਹੋਣਾ ਔਖਾ ਹੋ ਜਾਂਦਾ। ਇੱਥੇ ਤੱਕ ਅਸੀਂ ਰੱਖਦੇ ਹਾਂ ਪੂਰੇ ਮਾਮਲੇ ਦੀ ਗੱਲਬਾਤ, ਠੀਕ ਹੈ ਜੀ। ਹੁਣ ਹਰਦੀਪ ਨਿੱਜਰ ਵਾਲੇ ਮਾਮਲੇ ਦੇ ਵਿੱਚ ਕੌਣ ਸਿੰਸੀਅਰ ਹੈ? ਕੈਨੇਡਾ ਸਿੰਸੀਅਰ ਹੈ ਬਿਨਾਂ ਸਬੂਤਾਂ ਤੋਂ, ਜਿਹੜੇ ਆਪਾਂ ਉਦੋਂ ਤੱਕ ਪੇਸ਼ ਨਹੀਂ ਕਰ ਸਕਦੇ, ਹਨਾ। ਬਿਨਾਂ ਸਬੂਤਾਂ ਦਿਖਾਏ, ਮੈਂ ਨਹੀਂ ਕਹਿੰਦਾ ਤੁਹਾਡੇ ਕੋਲ ਹੈ ਨਹੀਂ, ਬਿਨਾਂ ਸਬੂਤ ਪੇਸ਼ ਕੀਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦਿੱਤੀ। ਸਟੇਟਮੈਂਟ ਦੇਣ ਚ ਇਹਦੇ ਉਹੀ ਚਾਰ ਜਿਹੜੇ ਜੁੰਡਲੀ ਦੇ ਦੋ ਦੇਸ਼ ਨੇ ਉਹਨਾਂ ਨੇ ਇਕੱਠੇ ਹੋ ਕੇ ਸਾਰਾ ਸਮਰਥਨ ਵੀ ਕਰਤਾ। ਭਾਰਤ ਦੇ ਨਾਲ ਜੇ ਤੁਸੀਂ ਕਿਤੇ ਸ਼ਰਤਾਂ ਲਾਈਆਂ ਤਾਂ ਸਰਕਾਰੀ ਪੱਧਰ ਦੇ ਉੱਤੇ ਕਿਹਦੀ ਬਾਂਹ ਤੇ ਕਿਹਦਾ ਢਿੱਡ ਦੁਖਣ ਲੱਗਿਆ? ਡਿਪਲੋਮੈਟ ਤਾਂ ਸਾਡਾ ਬੜੇ ਮਜ਼ੇ ਨਾਲ, ਜਿਹੜਾ ਵਿਦੇਸ਼ ਮੰਤਰੀ ਉਹ ਤਾਂ ਕੈਨੇਡਾ ਅਮਰੀਕਾ ਵੀ ਜਾ ਰਿਹਾ। ਆਮ ਲੋਕਾਂ ਦੇ ਉੱਤੇ ਤੁਸੀਂ ਬੰਦਿਸ਼ਾਂ ਲਾਈਆਂ ਤੇ ਆਮ ਲੋਕਾਂ ਪਿੱਛੇ ਕਿਹੜੀ ਸਰਕਾਰ ਦਾ ਢਿੱਡ ਦੁਖਦਾ? ਨਾ ਤਾਂ ਟੋਰਾਂਟੋ ਦੇ ਵਿੱਚ ਚਲੇ ਜਾਓ ਤੁਸੀਂ, ਉੱਥੇ ਪੁੱਛ ਲਓ ਵੀ ਹਾਏ ਤੁਹਾਡਾ ਮੇਅਰ ਬਿਮਾਰ ਤਾਂ ਨਹੀਂ, ਵੀ ਮੇਰੇ ਲੋਕ ਬੜੇ ਪਰੇਸ਼ਾਨ ਹੈ, ਜਾਂ ਤੁਹਾਡਾ ਇੱਥੇ ਪ੍ਰੀਮੀਅਰ ਬਿਮਾਰ ਹੈ ਜਾਂ ਲੀਡਰ ਆਫ ਆਪੋਜੀਸ਼ਨ ਬਿਮਾਰ ਹੋ ਗਿਆ, ਜਿਵੇਂ ਤੁਹਾਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਆ, ਹੈ ਅਗਲੀ ਵਾਰ ਐਡਮਿਸ਼ਨ ਕਿੱਥੇ ਮਿਲੇਗਾ ਬੇਟੇ ਦਾ ਮੇਰਾ, ਏਦਾਂ ਲੈ ਕੇ ਕਿਤੇ ਤੁਹਾਨੂੰ ਕ੍ਰਾਈਸਿਸ ਨੇ ਕਿ ਮੇਰੇ ਸ਼ਹਿਰ ਦੇ ਇੰਨੇ ਲੋਕ ਸੜਕਾਂ ਤੇ ਸੁੱਤੇ ਪਏ ਨੇ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਡਾਕਟਰ ਤੋਂ ਦਵਾਈ ਲੈਣ ਜਾਵਾਂ, ਹਾਈਪਰ ਟੈਂਸ਼ਨ ਹੋ ਗਈ, ਡਾਕਟਰ ਪੁੱਛੇ ਪ੍ਰੀਮੀਅਰ ਸਾਹਿਬ ਤੁਹਾਨੂੰ ਕੀ ਹੋਇਆ? ਕੁਛ ਵੀ ਨਹੀਂ, ਪਰਿਵਾਰ ਤੁਹਾਡਾ ਠੀਕ ਹੈ, ਬੀਵੀ ਬੱਚੇ ਸਾਰੇ ਠੀਕ ਹੈ, ਕੀ ਗੱਲ ਹੈ? ਨਹੀਂ ਨਹੀਂ, ਮੇਰੀ ਪ੍ਰੋਵਿੰਸ ਦੇ ਲੋਕ ਭੁੱਖੇ ਮਰ ਰਹੇ ਨੇ, ਉਹਨਾਂ ਦੇ ਬੈਂਕਾਂ ਦੇ ਕਰਜ਼ੇ ਵੱਧ ਗਏ। ਮੈਂ ਦੇਖੋ ਉੱਥੇ ਖਬਰ ਆਵੇ ਵੀ ਪ੍ਰੀਮੀਅਰ ਦਾ ਬਲੱਡ ਪ੍ਰੈਸ਼ਰ 250 ਤੇ ਪਹੁੰਚ ਗਿਆ, ਕਿਉਂਕਿ ਲੋਕਾਂ ਦੀ ਚਿੰਤਾ ਸਤਾ ਰਹੀ ਹੈ। ਭਾਈ ਇਹ ਗੱਲਾਂ ਦਿਮਾਗ 'ਚੋਂ ਖੜ ਦਿਓ, ਏਦਾਂ ਨਹੀਂ ਹੁੰਦਾ, ਠੀਕ ਹੈ ਜੀ। ਹੁਣ ਨਿੱਜਰ ਵਾਲਾ ਮਾਮਲਾ ਇੱਕ ਪਾਸੇ ਪਿਆ ਸੀ, ਇਸੇ ਦੌਰਾਨ ਗੁਰਪਤਵੰਤ ਸਿੰਘ ਪੰਨੂ ਉਹਦਾ ਮਾਮਲਾ ਤੁਰ ਕੇ ਆ ਗਿਆ ਕਿ ਉਹਦੀ ਕਤਲ ਦੀ ਸਾਜਿਸ਼ ਦੇ ਵਿੱਚ ਭਾਰਤ ਦਾ ਫੇਰ ਹੱਥ ਹੋਣ ਦੀ ਅਮਰੀਕਾ ਦੇ ਪ੍ਰੋਸੀਕਿਊਟਰ ਦੀ ਇੱਕ ਜਸਟਿਸ ਡਿਪਾਰਟਮੈਂਟ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਦਾਲਤ ਵਿੱਚ ਪੇਸ਼ ਹੋਈ ਆ। ਇਸ ਰਿਪੋਰਟ ਨੂੰ ਉਹਨਾਂ ਨੇ ਬੰਦ ਲਫਾਫੇ 'ਚ ਪੇਸ਼ ਕੀਤਾ ਤੇ ਫਾਈਨੈਂਸ਼ੀਅਲ ਐਕਸਪ੍ਰੈਸ ਅਖਬਾਰ ਨੇ, ਫਾਈਨੈਂਸ਼ੀਅਲ ਟਾਈਮਸ ਨੇ ਯੂਕੇ ਦੇ ਕਹਿੰਦੇ ਜੀ ਇਹ ਖਬਰ ਨਸ਼ਰ ਕਰ ਦਿੱਤੀ। ਇਹ ਤੋਂ ਬਾਅਦ ਫੇਰ ਰੌਲਾ ਪੈ ਗਿਆ ਕਿ ਭਾਈ ਭਾਰਤ ਨੇ ਬੰਦਾ ਮਰਵਾਉਣ ਵਾਸਤੇ ਕਿਸੇ ਨੂੰ ਹਾਇਰ ਕੀਤਾ, ਸੋ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰਵਾਏ ਜਾਣ ਲਈ ਤੇ ਕਿਸੇ ਨਿਖਿਲ ਗੁਪਤਾ ਨਾਂ ਦੇ ਬੰਦੇ ਦਾ ਜ਼ਿਕਰ ਆਇਆ ਕਿ ਇਹ 50-55 ਸਾਲ ਦੀ ਉਮਰ ਹੈ ਤੇ ਇਹਨਾਂ ਨੇ ਅਮਰੀਕਾ ਨੇ ਸਿੱਧੇ ਤੌਰ ਤੇ ਕੁਛ ਨਹੀਂ ਦੱਸਿਆ, ਉਹ 'ਚ ਟਾਰਗੇਟ ਹੈ ਤੇ ਇਹਦਾ ਬੰਦੇ ਦਾ ਨਾਂ ਆਉਂਦਾ ਤੇ ਅੱਗੇ ਸੋਰਸਿਸ ਨੇ ਇਸ ਖਬਰ ਨੂੰ ਨਸ਼ਰ ਕੀਤਾ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਵੱਖਵਾਦੀ ਦਾ ਜਿਵੇਂ ਜ਼ਿਕਰ ਕਰਦੇ ਗੁਰਪਤਵੰਤ ਸਿੰਘ ਦੇ ਕਤਲ ਦੀ ਸਾਜਿਸ਼ ਰਚਣ ਦੇ ਮੁਲਜ਼ਮ ਭਾਰਤੀ ਨਾਗਰਿਕ ਨੇ ਭਰੋਸਾ ਦਵਾਉਣ ਤੋਂ ਬਾਅਦ ਸਾਜਿਸ਼ ਵਿਚ ਹਿੱਸਾ ਹੋਣਾ ਮੰਨ ਲਿਆ, ਉਸ ਖਿਲਾਫ਼ ਗੁਜਰਾਤ ਵਿਚ ਚੱਲ ਰਹੇ ਅਪਰਾਧਿਕ ਮਾਮਲਾ ਖਤਮ ਕਰ ਦਿੱਤਾ ਜਾਵੇਗਾ। ਅਮਰੀਕੀ ਅਦਾਲਤ ਨੇ ਜਾਰੀ ਕੀਤੇ ਇਸਤਗਾਸਾ ਪੱਖ ਵਿਚ ਚਾਰਜਸ਼ੀਟ ਮੁਤਾਬਕ ਨਿਖਿਲ ਗੁਪਤਾ 52 ਸਾਲ ਨਿਊਯਾਰਕ ਸਿਟੀ ਵਿਚ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਅਸਫਲ ਸਾਜਿਸ਼ ਵਿਚ ਸ਼ਾਮਲ ਹੈ ਤੇ ਲੱਖ ਡਾਲਰ ਤੱਕ ਦੀ ਗੱਲ ਆਉਂਦੀ ਹੈ। ਇਹ ਨੀ ਕਹਿੰਦੇ ਵੀ ਭਾਰਤ ਸਰਕਾਰ ਦੇ ਏਜੰਟਸ ਨੇ ਇਹਨੂੰ ਕਲਟੀਵੇਟ ਕੀਤਾ, ਅੱਗੇ ਇਹਨੇ ਕਿਸੇ ਹਿੱਟਮੈਨ ਨੂੰ ਹਾਇਰ ਕੀਤਾ ਕਿ ਬਾਈ ਤੈਨੂੰ ਲੱਖ ਡਾਲਰ ਦੇਵਾਂਗੇ ਤੂੰ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰ ਦੇ, ਤੇ ਕਹਿੰਦੇ ਜਿਹੜੇ ਬੰਦੇ ਨਾਲ ਇਹ ਗੱਲਬਾਤ ਕਰਦਾ ਰਿਹਾ ਉਹ ਨਿਕਲਿਆ ਅੰਡਰ ਕਵਰ ਏਜੰਟ, ਕਿ ਉਹ ਪੁਲਿਸ ਦੇ ਜਿਵੇਂ ਆਪਾਂ ਕਹਿ ਦਈਏ ਕਿ ਸੁਰੱਖਿਆ ਏਜੰਸੀਆਂ ਵੱਲੋਂ ਹੀ ਖੜਾ ਕੀਤਾ ਗਿਆ ਸੀਗਾ ਵੀ ਇਹ ਜੀ ਕੋਈ ਕਾਰਵਾਈ ਤਾਂ ਨੀ ਚੱਲਦੀ। ਸੋ ਇੱਕ ਦੂਜੇ ਨੂੰ ਟਰੈਪ ਚ ਲੈਂਦੇ ਲੈਂਦੇ ਨਿਖਿਲ ਗੁਪਤਾ ਉਹਦੇ ਟਰੈਪ ਚ ਆ ਗਿਆ ਤੇ ਇਹਨੂੰ ਜੂਨ ਮਹੀਨੇ ਵਿਚ ਚੈੱਕ ਰਿਪਬਲਿਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਹੁਣ ਐਕਸਟ੍ਰੈਡੀਸ਼ਨ ਦਾ ਮਾਮਲਾ ਚੱਲ ਰਿਹਾ। ਤੇ ਗੁਰਪਤਵੰਤ ਸਿੰਘ ਪੰਨੂ ਨੂੰ ਪੁੱਛਿਆ ਵੀ ਭਾਈ ਤੇਰੇ ਕੋਲ ਇਹਦਾ ਮਾਮਲੇ ਚ ਕੀ ਜਾਣਕਾਰੀ ਆਈ ਹੈ ਤੇ ਤੂੰ ਕੀ ਕਿੱਥੇ ਤੇਰਾ ਸਟੈਂਡ ਆ, ਤੇ ਉਹ ਕਹਿੰਦਾ ਵੀ ਮੈਨੂੰ ਨੀ ਪਤਾ ਵੀ ਮੇਰੇ ਖਿਲਾਫ਼ ਸਾਜਿਸ਼ ਆ ਜਾਂ ਕੀ ਹੈ ਕੀ ਨਹੀਂ ਆ, ਪਰ ਕਿਉਂਕਿ ਮੈਂ ਅਮਰੀਕਾ ਕੈਨੇਡਾ ਦੋਨਾਂ ਦੇਸ਼ਾਂ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ, ਤੇ ਮੇਰੇ ਉੱਤੇ ਏਦਾਂ ਦੀ ਗੱਲਬਾਤ ਹੋ ਵੀ ਸਕਦੀ ਹੈ, ਸੋ ਜੇ ਮੇਰੇ ਤੇ ਹਮਲਾ ਹੁੰਦਾ ਤਾਂ ਅਮਰੀਕਾ ਦੀ ਸੋਵਰਨਿਟੀ ਤੇ ਹਮਲਾ, ਜਿਵੇਂ ਕਿ ਕੈਨੇਡਾ ਦੇ ਉੱਤੇ ਗੱਲ ਆਈ ਸੀ ਕਿ ਜੇ ਕੈਨੇਡੀਅਨ ਨਾਗਰਿਕ ਸੀ ਹਰਦੀਪ ਨਿੱਜਰ, ਜੇ ਉਹਦਾ ਕਤਲ ਹੁੰਦਾ ਤਾਂ ਭਾਰਤ ਕੈਨੇਡਾ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਕਤਲ ਕਰਕੇ ਜਾਂਦਾ, ਤੇ ਇਹਦਾ ਮਤਲਬ ਹੈ ਭਾਰਤ ਨੇ ਕੈਨੇਡਾ ਵਿੱਚ ਘੁਸਪੈਠ ਕਰਕੇ ਸਿੱਧਾ ਕੈਨੇਡਾ ਨੂੰ ਹੰਗਾਰਿਆ ਤੇ ਹਮਲਾ ਕੀਤਾ। ਭਾਰਤ ਹੁਣ ਕਿਉਂ ਕਰਦਾ, ਕਿੰਨਾ ਕਰਦਾ, ਇਹ ਗੱਲ ਤੇ ਬਹਿਸ ਹੋਊਗੀ, ਅੱਗੇ ਵੀ ਕਿੰਨੀ ਕੁ ਹੋਈ ਹੈ ਤੁਹਾਨੂੰ ਪਤਾ ਹੀ ਆ, ਆਪਣਾ ਤਾਂ ਸਿਰਫ ਲਤਾੜੇ ਗਏ ਸੀ ਉਸ ਮਾਮਲੇ ਦੇ ਵਿੱਚ। ਹੁਣ ਦੂਜਾ ਮਾਮਲਾ US ਵਰਸਿਸ ਇੰਡੀਆ ਦਾ ਸ਼ੁਰੂ ਹੋ ਜਾਣਾ ਕਿ ਇਸ ਮਾਮਲੇ ਵਿੱਚ ਕਿੰਨੇ ਸਬੂਤ ਆਉਂਦੇ ਆ ਤੇ ਉਹਦੀ ਪਲਾਂਟੇਸ਼ਨ ਦੇ ਵਿੱਚ ਭਾਰਤ ਦਾ ਕੀ ਹੱਥ ਹੈ ਤੇ ਕਿਵੇਂ ਨਹੀਂ ਹੈ। ਹੁਣ ਮੋਟੀਆਂ ਜਿਹੀਆਂ ਗੱਲਾਂ ਰਹੀਆਂ ਨੇ, ਆਪਾਂ ਉਹਨਾਂ ਦੇ ਉੱਤੇ ਦੋ ਚਾਰ ਨੁਕਤਿਆਂ ਤੇ ਵੀ ਗੱਲ ਕਰ ਲੈਂਦੇ ਹਾਂ ਕਿ ਪਤਵੰਤ ਪੰਨੂ ਦੀ ਗੱਲ ਕਰ ਲਓ। ਪਹਿਲਾਂ ਤਾਂ ਗੁਰਪਤਵੰਤ ਪੰਨੂ ਕਿਸ ਤਰ੍ਹਾਂ ਦੀ ਗੱਲਬਾਤ ਕਰਦਾ, ਸਿੱਖਸ ਫੋਰ ਜਸਟਿਸ ਨਾਂ ਦੀ ਸੰਸਥਾ ਚਲਾਉਂਦਾ, USA ਚ ਵਕੀਲ ਹੈ, 2009-10 ਤੋਂ ਇਹ ਐਕਟਿਵਲੀ ਕੰਮ ਕਰਦਾ। ਪਹਿਲਾਂ ਹਰਦੀਪ ਸਿੰਘ ਨਿੱਜਰ ਦੇ ਨਾਲ ਮਿਲ ਕੇ ਵੀ ਇਹਨੇ ਗੱਲਬਾਤ ਕੀਤੀ, ਦੁਨੀਆ ਭਰ ਦੇ ਵਿੱਚ ਏਜੰਡੇ ਚ ਇਹ ਗੱਲ ਲੈ ਕੇ ਆਏ ਕਿ 1984 ਦੇ ਵਿੱਚ ਜੈਨੋਸਾਈਡ ਹੋਇਆ, ਬਿਲਕੁਲ ਨਸਲ ਕੁਸ਼ੀ ਹੋਈ, ਸਿੱਖਾਂ ਦੀ ਨਸਲ ਖਤਮ ਕਰਨ ਵਾਸਤੇ ਇਹ ਕੰਮ ਕੀਤਾ ਗਿਆ। ਸੋ ਨਸਲ ਕੁਸ਼ੀ ਤਾਂ ਭਰਾਵਾ ਮੈਨੂੰ ਪਤਾ ਨੀ, ਪਰ ਬਚਾਉਣ ਵਾਲੇ ਲੋਕਾਂ ਦੇ ਵਿੱਚ ਵੀ ਬਹੁਤ ਗਿਣਤੀ ਵਿੱਚ ਉਹ ਲੋਕ ਸੀ, ਹਿੰਦੂ ਪਰਿਵਾਰ ਵੀ ਸੀਗੇ। ਅਸੀਂ ਤਾਂ ਸਾਡੇ ਆਪਣੇ ਵੀ ਜਾਣਕਾਰ ਰਿਸ਼ਤੇਦਾਰ ਆ ਮੇਰੇ ਵੀ ਦਿੱਲੀ ਚ ਹੀ ਰਹੇ ਨੇ, ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਵੀ ਉਹ ਹਿੰਦੂਆਂ ਦੇ ਘਰਾਂ ਚ ਵੜ ਕੇ ਉਹਨਾਂ ਨੂੰ ਬਚਾਉਣ ਵਾਲੇ ਹਿੰਦੂ ਵੀ ਸੀ, ਇਹਨਾਂ ਦਾ ਵੀ ਨਾਲ ਜ਼ਿਕਰ ਕਰਨਾ ਚਾਹੀਦਾ। ਤੁਸੀਂ ਜਿਸ ਤਰ੍ਹਾਂ ਗੱਲ ਪੇਸ਼ ਕਰਦੇ ਹੋ ਕਿ ਭਾਰਤ ਵਿੱਚ ਉਸ ਟਾਈਮ ਸਿੱਖਾਂ ਦੇ ਆਲੇ ਦੁਆਲੇ ਕੋਈ ਵੀ ਨਹੀਂ ਸੀ ਤੇ ਸਾਰਾ ਭਾਰਤ ਹੀ ਉਹਨਾਂ ਨੂੰ ਜਲਾਉਣ ਸਾੜਨ ਲੱਗਿਆ ਹੋਇਆ ਸੀ, ਇਹ ਸਰਾਸਰ ਝੂਠ ਹੈ, ਇਹ ਕਿਤੇ ਵੀ ਨਹੀਂ ਹੁੰਦਾ। ਅੱਜ ਹਮਾਸ ਵਾਲੇ ਗੱਲ ਦੇ ਉੱਤੇ ਵੀ ਅਰਬੀ ਤੇ ਇਸਰਾਇਲੀ ਦੀ ਜੋ ਗੱਲ ਹੈ ਉਹਦੇ ਵਿੱਚ ਸਾਰੇ ਅਰਬੀ ਸਾਰੇ ਇਸਰਾਇਲੀਆਂ ਦੇ ਦੁਸ਼ਮਣ ਨੇ, ਅੱਜ ਵੀ ਇਸਰਾਇਲੀ ਲੋਕਾਂ ਨੇ ਅਰਬੀ ਲੋਕਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ, ਪਰ ਇਹ ਖਬਰਾਂ ਪੇਸ਼ ਕਰਨ ਵਾਲਿਆਂ ਨੂੰ ਸਰਕਾਰਾਂ ਚਲਾਉਣ ਵਾਲਿਆਂ ਨੂੰ ਇਹ ਗੱਲਾਂ ਮੁਆਫਕ ਨਹੀਂ ਹੁੰਦੀਆਂ, ਇਹ ਕਦੇ ਨੀ ਤੁਹਾਨੂੰ ਕਹਿਣਗੇ, ਇਹ ਤੁਹਾਨੂੰ ਹਿੰਦੂ ਸਿੱਖ ਦੀ ਬਾਈਨਰੀਜ਼ ਦੇ ਵਿੱਚ ਹੀ ਪਾਉਣਗੇ, ਪੂਰਾ ਭਾਰਤ ਸਿੱਖਾਂ ਦਾ ਦੁਸ਼ਮਣ ਬਣਾ ਕੇ ਪੇਸ਼ ਕਰਨਗੇ, ਭਾਰਤ ਨੂੰ ਬਰਬਾਦ ਕਰਨ ਦੀਆਂ ਗੱਲਾਂ ਕਰਨਗੇ, ਇਹ ਕਦੇ ਵੀ ਸਿੱਖ ਅਸੂਲਾਂ ਦੇ ਆਧਾਰ ਤੇ ਗੱਲਬਾਤ ਨਹੀਂ ਹੋ ਸਕਦੀ। ਔਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਨਾਲ ਗੁਰਪਤਵੰਤ ਸਿੰਘ ਪੰਨੂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕਿ ਗੁਰੂ ਸਾਹਿਬ ਦੇ ਵਿੱਚ ਜਦੋਂ ਅਸੀਂ ਜਾਣਦੇ ਕਿ ਉਦੋਂ ਸਮੇਂ ਦੀ ਹਕੂਮਤ ਦੇ ਉੱਤੇ ਮੁਸਲਮਾਨ ਬਾਦਸ਼ਾਹ ਬੈਠੇ ਸੀ, ਔਰ ਸਮੇਂ ਦੀ ਹਕੂਮਤ ਇਹ ਕਹਿ ਵੀ ਦਿੰਦੀ ਸੀ ਕਿ ਅਸੀਂ ਇਸਲਾਮ ਦਾ ਰਾਜ ਕਰ ਰਹੇ ਹਾਂ, ਠੀਕ ਹੈ ਜੀ, ਇਸਲਾਮ ਦੇ ਨਾਂ ਤੇ ਰਾਜ ਚਲਾਉਂਦੇ ਹਾਂ, ਆਪਣੇ ਆਪਣੇ ਕਾਰਵਾਈਆਂ ਨੂੰ ਜਸਟੀਫਾਈ ਕਰਨ ਲਈ ਕੋਈ ਨਾ ਕੋਈ ਆਪ ਧਰਮ ਦੇ ਪਿੱਛੇ ਆ ਕੇ ਲੁਕ ਜਾਂਦਾ। ਅੱਜ ਕੋਈ ਹਿੰਦੂ ਧਰਮ ਪਿੱਛੇ ਲੁਕ ਸਕਦਾ, ਕੋਈ ਈਸਾਈ ਧਰਮ ਪਿੱਛੇ ਲੁਕ ਸਕਦਾ, ਹਿੰਦੁਸਤਾਨ ਚ ਵੀ ਕਿਹਾ ਜਾਂਦਾ ਸੀ। ਮੈਂ ਦੇਖਿਆ ਕਿ ਗੁਰੂ ਸਾਹਿਬਾਨ ਵੇਲੇ ਬੜੇ ਕੌਨਫਲਿਕਟ ਦਿਖਦੀ ਆ, ਇੱਕ ਪਾਸੇ ਮੁਗਲ ਬਾਦਸ਼ਾਹ ਬੈਠੇ ਨੇ, ਇੱਕ ਪਾਸੇ ਗੁਰੂ ਸਾਹਿਬਾਨ ਦੀ ਸਟਰਗਲ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਮੁਸਲਮਾਨਾਂ ਤੋਂ ਬਚ ਕੇ ਰਹੋ, ਇਹਨਾਂ ਨੇ ਸਾਡੇ ਆਹ ਮਾਰੇ, ਇਹਨਾਂ ਨੇ ਸਾਡੇ ਘਰ ਫੂਕ ਤੇ, ਸਾਡੇ ਬੱਚੇ ਮਾਰੇ, ਕਦੇ ਵੀ ਨਹੀਂ, ਕਦੇ ਵੀ ਉਹਨੂੰ ਪੂਰੀ ਮੁਸਲਮਾਨੀ ਦੇ ਨਾਲ ਉਹਦੇ ਨਾਲ ਐਸੋਸੀਏਟ ਨੇ, ਉੱਥੇ ਜ਼ਾਲਮ ਦੀ ਗੱਲ ਕੀਤੀ ਗਈ ਹੈ ਕਿ ਜਬਰ ਦੇ ਖਿਲਾਫ਼ ਤਲਵਾਰ ਚੁੱਕੋ, ਇਸਲਾਮ ਦੇ ਖਿਲਾਫ਼ ਤਲਵਾਰ ਚੁੱਕਣ ਦੀ ਗੱਲ ਨਹੀਂ ਕਹੀ, ਤੇ ਉਦੋਂ ਵੀ ਇਹ ਨਹੀਂ ਸੀ ਆਖਿਆ ਗਿਆ ਕਿ ਪੂਰਾ ਹਿੰਦੁਸਤਾਨ ਇਹ ਦਿੱਲੀ ਸਾਡੇ ਦੁਸ਼ਮਣ ਹੈ, ਦਿੱਲੀ ਖਤਮ ਹੋ ਜਾਣੀ ਚਾਹੀਦੀ, ਦਿੱਲੀ ਦੀ ਲੁਕਾਈ ਦੇ ਵਿੱਚ ਉਹਨਾਂ ਨੂੰ ਆਪਣੇ ਲੋਕ ਦਿਖਾਈ ਦਿੰਦੇ ਸੀ। ਇਸੇ ਕਰਕੇ ਤਾਂ ਹਿੰਦੂ ਮੁਸਲਮਾਨ ਦੋਨੇ ਧਿਰਾਂ ਦੇ ਵਿੱਚੋਂ ਲੋਕ ਗੁਰੂ ਸਾਹਿਬਾਨ ਦੇ ਨਾਲ ਆ ਕੇ ਖੜਦੇ ਸੀ, ਕਿਉਂਕਿ ਬ੍ਰਦਰਹੁੱਡ ਦੀ ਆਵਾਜ਼ ਸੀ, ਉਹ ਇਸ ਤਰ੍ਹਾਂ ਦੀ ਆਵਾਜ਼ ਨਹੀਂ ਸੀ। ਇੱਕ ਤਾਂ ਇਹਦੇ ਵਿੱਚ ਇਹਨਾਂ ਨੂੰ ਬਰੀ ਕਰਨ ਵਾਲੀ ਕੋਈ ਗੱਲ ਹੀ ਨਹੀਂ, ਜੇ ਹਿੰਦੁਸਤਾਨ ਕਿਉਂ ਮਾਰਨ ਜਾਂਦਾ, ਕਿਵੇਂ ਮਾਰਨ ਜਾਂਦਾ, ਇਹ ਤਾਂ ਹੁਣ ਜਦੋਂ ਅਨਫੋਲਡ ਹੋਊਗਾ ਪਰਟੀਕੁਲਰ ਕੇਸ ਅਸੀਂ ਉਹਦੀ ਗੱਲ ਕਰਦੇ ਹਾਂ, ਪਰ ਇਹ ਸਿੱਖਾਂ ਦੀ ਲੜਾਈ ਇਸ ਤਰ੍ਹਾਂ ਨਹੀਂ ਲੜੀ ਜਾਣੀ ਤੇ ਨਾ ਬਸ ਜੀ ਅਸੀਂ ਖਤਮ ਕਰ ਦਾਂਗੇ ਅਸੀਂ ਤੋੜ ਦਾਂਗੇ, ਇਹ ਗੱਲਾਂ ਕਿਤੇ ਵੀ ਨਹੀਂ ਕਹੀਆਂ, ਨਾ ਕਿਸੇ ਗੁਰੂ ਸਾਹਿਬਾਨ ਨੇ ਕਦੇ ਇੱਦਾਂ ਦੀ ਸਿੱਖਿਆ ਦਿੱਤੀ ਆ। ਪੂਰੀ ਧਰਤ ਨੂੰ ਕਲਾ ਵਿੱਚ ਲੈ ਕੇ ਚੱਲਣ ਦੀ ਗੱਲ ਕਰਦੇ ਆ, ਉਹਨਾਂ ਨੇ ਕੋਈ ਐਸਾ ਆਈਸੋਲੇਟ ਧਰਮ ਬਣਾਉਣ ਦਾ ਪ੍ਰੋਗਰਾਮ ਨਹੀਂ ਸੀ ਦਿੱਤਾ ਕਿ ਸਿੱਖੋ ਇੱਕ ਜਗ੍ਹਾ ਤੇ ਕਬਜ਼ਾ ਕਰ ਲਓ ਤੇ ਆਲੇ ਦੁਆਲੇ ਵੱਡੀਆਂ ਵੱਡੀਆਂ ਕੰਧਾਂ ਕਰਕੇ ਤੇ ਬਸ ਆਪਣਾ ਰਾਜ ਆਪਣੇ ਗੰਢੇ ਗੋਭੀ ਬੀਜਿਓ ਤੇ ਖਾਈ ਚੱਲਿਓ। ਉਹ ਸਾਰੀ ਦੁਨੀਆਂ ਦੇ ਵਿੱਚ ਰਹਿਣ ਦੀ ਗੱਲ ਹੈ, ਮਿਲ ਜੁਲ ਕੇ ਰਹਿਣ ਦੀ, ਏਕ ਪਿਤਾ ਏਕ ਸਕੇ ਬਾਰਕ। ਉਹ ਚ ਇਹ ਨਹੀਂ ਸੀ ਕਿਹਾ ਵੀ ਆਹ ਵਾਲਾ ਇੰਡੀਆ ਐ ਕਰ ਲਿਓ, ਇਹ ਹੁਣ ਕੋਈ ਬਹੁਤੇ ਸਿਆਣੇ ਲੋਕ ਆਉਣ ਲੱਗ ਗਏ। ਫਿਰ ਇਹਦੇ ਵਿੱਚ ਖਾਲਸਾ ਰਾਜ ਦੀ ਡੈਫੀਨੇਸ਼ਨ ਵੀ ਕੱਢਣੀ ਹੈ ਸਾਨੂੰ, ਉਹ ਵੀ ਦੇਖਣਾ ਪੈਣਾ ਕਿ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੱਢਣੀ ਹੈ। ਸੋ ਗੁਰਪਤਵੰਤ ਨੇ ਕਿੰਨੀ ਕੁ ਫਾਈਟ ਇੰਡੀਆ ਨਾਲ ਕਰਨੀ ਹੈ, ਕਿੰਨੀ ਕੁ ਨਹੀਂ ਕਰਨੀ, ਇਹ ਗੱਲ ਨੂੰ ਅਜੇ ਇੱਥੇ ਹੀ ਛੱਡ ਦਿੰਦੇ ਹਾਂ ਕਿ ਕਿੱਡਾ ਕੁ ਵੱਡਾ ਟਾਰਗੇਟ ਹੈ ਤੇ ਭਾਰਤ ਕਿੰਨਾ ਕੁ ਭਾਰਤ ਦੇ ਦੋਖੀ ਲੋਕਾਂ ਦੇ ਮਗਰ ਪਿਆ ਹੋਇਆ। ਇੰਡੀਆ ਦੇ ਖਿਲਾਫ਼ ਸਟੇਟਮੈਂਟਾਂ ਇੰਡੀਆ ਦੇ ਵਿੱਚ ਬੈਠ ਕੇ ਵੀ ਲੋਕ ਦੇ ਰਹੇ ਆ, ਏਡੀ ਵੱਡੀ ਕੋਈ ਤੋਪ ਨਹੀਂ ਚਲਾਤੀ ਮੇਰੇ ਖਿਆਲ ਚ ਗੁਰਪਤਵੰਤ ਸਿੰਘ ਪੰਨੂ ਨੇ, ਜਿਹਦੀਆਂ ਬੜੀਆਂ ਖ਼ਬਰਾਂ ਚੱਕ ਚੱਕ ਕੇ ਇਹਨੂੰ ਕਈ ਤਾਂ ਆਪਣਾ ਕੌਮ ਦਾ ਹੀਰੋ ਹੀ ਬਣਾ ਬਣਾ ਪੇਸ਼ ਕਰੀ ਜਾਂਦੇ ਨੇ, ਬਿਲਕੁਲ ਗੈਰ ਵਾਜਬ ਗੱਲਾਂ ਨੇ। ਏਦੋਂ ਵੱਧ ਲੋਕ ਇੰਡੀਆ ਦੇ ਵਿੱਚ ਪੰਜਾਬ ਚ ਬਿਆਨ ਦਿੰਦੇ ਆ, ਘੱਟੋ ਘੱਟ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰ ਲਓ, ਪੰਜਾਬ ਦੇ ਅਕਾਲੀਆਂ ਦੀ ਕਰ ਲਓ, ਪ੍ਰਕਾਸ਼ ਸਿੰਘ ਬਾਦਲ ਟੌੜੇ ਹੋਰਿਆਂ ਦੀ ਗੱਲ ਕਰ ਲਓ, ਇਹਨਾਂ ਨੇ ਹਿੰਦੁਸਤਾਨ ਦੇ ਸੰਵਿਧਾਨ ਦੀਆਂ ਕਾਪੀਆਂ ਵੀ ਹਿੰਦੁਸਤਾਨ ਚ ਰਹਿ ਕੇ ਸਾਰੀਆਂ ਹੋਈਆਂ ਨੇ, ਠੀਕ ਹੈ ਜੀ। ਉਹ ਤੋਂ ਬਾਅਦ ਉਹ ਬਕਾਇਦਾ ਚੋਣਾਂ ਵੀ ਲੜਦੇ ਰਹੇ ਨੇ। ਹੁਣ ਸਿਮਰਨਜੀਤ ਸਿੰਘ ਮਾਨ ਹੋਰੀ ਨੇ ਕਦੇ ਉਹ ਕਹਿੰਦੇ ਜੇ ਸਿੱਖ ਧਰਮ ਕਰਕੇ ਮੈਂ ਤਲਵਾਰ ਚੱਕ ਕੇ ਪਾਰਲੀਮੈਂਟ ਚ ਨਹੀਂ ਜਾਣਾ, ਮੈਂ ਸਹੁੰ ਨਹੀਂ ਚੱਕਣੀ, ਕਦੇ ਉਹਨਾਂ ਨੂੰ ਅੰਦਰ ਖਾਤੇ ਇਧਰ ਉਧਰੋਂ ਸਹੁੰ ਚੁਕਾ ਵੀ ਦਿੱਤੀ ਜਾਂਦੀ ਹੈ, ਉਹ ਵੀ ਲਗਾਤਾਰ ਖਾਲਿਸਤਾਨ ਦੀ ਤੇ ਅਲੱਗ ਸਟੇਟ ਦੀ ਗੱਲ ਕਰਦੇ, ਨਾਲੇ ਮੈਂਬਰ ਪਾਰਲੀਮੈਂਟ ਨਾਲੇ ਜੱਜ ਸਿਕਿਉਰਿਟੀ ਚ ਲਈ ਫਿਰੀ ਜਾਂਦੇ ਨੇ ਉਹ, ਨਾਲੇ ਉਹਨਾਂ ਨੇ ਭਾਰਤ ਬਾਹਰ ਜਾਣ ਵਾਲੇ ਬਹੁਤ ਸਾਰੇ ਪੰਜਾਬ ਦੇ ਹਜ਼ਾਰਾਂ ਬੱਚਿਆਂ ਨੂੰ ਚਿੱਠੀਆਂ ਵੇਚੀਆਂ ਹੋਈਆਂ ਨੇ। ਆਪ ਉਹ ਮੂੰਹੋਂ ਮੰਨਦੇ ਆ ਕਿ 35-40 ਹਜ਼ਾਰ, ਤੇ ਹੁਣ ਮੈਨੂੰ ਕਹਿੰਦੇ ਸੀ ਨਵਾਂ ਰੇਟ ਸ਼ਾਇਦ 1.5 ਲੱਖ ਦਾ, ਕਿ ਪੰਜਾਬ ਦੇ ਵਿੱਚ ਮੇਰੀ ਜਾਨ ਨੂੰ ਖਤਰਾ, ਪੰਜਾਬ ਸਰਕਾਰ ਮੇਰੇ ਪਿੱਛੇ ਪਈ ਆ, ਪੰਜਾਬ ਪੁਲਿਸ ਮੈਨੂੰ ਮਾਰ ਸਕਦੇ, ਦੋ ਗੱਲਾਂ ਲਿਖ ਕੇ ਨਾਲ ਖਾਲਿਸਤਾਨ ਵਾਲਾ ਪੈਡ ਉਹ ਆਪਦੀ ਫੀਸ ਲੈ ਲੈਂਦੇ ਤੇ ਚਿੱਠੀ ਤੇ ਪ੍ਰਿੰਟ ਆਊਟ ਕੱਢ ਕੇ, ਤੇ ਉਹ ਪ੍ਰਿੰਟ ਆਊਟ ਇੱਧਰ ਮੰਨਿਆ ਵੀ ਜਾਂਦਾ, ਇੱਕ ਤਾਂ ਇਹ ਗੱਲ ਆ ਗਈ, ਠੀਕ ਹੈ ਜੀ। ਸੋ ਇਹਨਾਂ ਗੱਲਾਂ ਦਾ ਆਪਾਂ ਜੇ ਹੁਣ ਦੇਖਾਂਗੇ ਕਿ ਮੌਜੂਦਾ ਫੈਕਟਸ ਦੇ ਜਿਹੜੇ ਉਹਨਾਂ ਚ ਕਿੰਨੀ ਕੁ ਦੂਰ ਤੱਕ ਗੱਲ ਜਾਊਗੀ, ਇਹ ਤਾਂ ਨਹੀਂ ਮੈਂ ਕਹਿ ਸਕਦਾ ਕਿ ਇਸ ਜਾਂਚ ਚੋਂ ਕੀ ਨਿਕਲਦਾ, ਕਿਉਂਕਿ ਹਰਦੀਪ ਰਿੱਜਰ ਵਾਲੇ ਮਾਮਲੇ ਚ ਕੁਛ ਪਤਾ ਨਹੀਂ। ਸੋ ਇਹਦੇ ਵਿੱਚ ਤਾਂ ਇੰਨਾ ਗਿਆ ਕਿ ਜਸਟਿਸ ਡਿਪਾਰਟਮੈਂਟ ਨੇ ਲਾਈ ਹੈ ਹਰਦੀਪ, ਉਧਰੋਂ ਦੂਜੇ ਦਾ ਨਿਖਿਲ ਗੁਪਤਾ ਉਦੋਂ ਫੜ ਕੇ ਲਿਆਉਂਦਾ ਤੇ ਕੀ ਮਾਮਲਾ ਹੈ, ਅੰਡਰ ਕਵਰ ਏਜੰਟ ਦੇ ਥਰੂ ਫੜਿਆ ਗਿਆ ਸੀ ਗੁਰਪਤਵੰਤ ਸਿੰਘ, ਕਿੱਡਾ ਕੁ ਭਾਰਤ ਲਈ ਖਤਰਾ। ਇਦੋਂ ਵੱਧ ਤਾਂ ਸਟੇਟਮੈਂਟਾਂ ਲੋਕ ਇੰਡੀਆ ਚ ਬੈਠੇ ਦੇਖ ਜਾਂਦੇ ਨੇ। ਹਾਂ ਬਾਈ ਦਾ ਪਤਾ ਨੀ ਮੈਨੂੰ ਕੀ ਹਿਸਾਬ ਕਿਤਾਬ ਆ ਤੋਰੀ ਫੁਲਕੇ ਦਾ ਕੀ ਹੈ, ਭਾਈ ਆਪਣੇ ਘਰੇ ਹਰ ਬੰਦਾ ਰਾਜੀ ਰਹੇ ਔਰ ਜੋ ਬੋਲਣਾ ਚਾਹੁੰਦਾ ਉਹਨੂੰ ਬੋਲਣ ਦਾ ਪੂਰਾ ਹੱਕ ਹੈ। ਹਾਂ ਮੇਰੇ ਤੇ ਡਿਪੈਂਡ ਕਰਦਾ ਕਿ ਮੈਨੂੰ ਉਹਦੇ ਵਿੱਚ ਸਿੱਖ ਕੌਮ ਦਾ ਜਰਨੈਲ ਜਥੇਦਾਰ ਦਿਖਦਾ, ਉਹ ਰੋਹ ਰੀਤਾਂ ਦਿਖਦੀਆਂ ਨੇ, ਇੱਕ ਪਿਤਾ ਇੱਕ ਸਕੇ ਹਮ ਬਾਰਿਕ ਦਿਖਦਾ, ਇੱਕ ਓਨਕਾਰ ਕਿੱਥੋਂ ਤੁਰਦਾ ਤੇ ਉਹਦੇ ਵਿੱਚ ਨਿਰੰਕਾਰ ਦੀ ਕੀ ਪਰਿਭਾਸ਼ਾ ਦਿੱਤੀ ਹੋਈ ਹੈ ਉਹ ਮੈਨੂੰ ਉਹਦੇ ਵਿੱਚ ਦਿਖਦੀ ਹੈ, ਉਹਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਮੈਨੂੰ ਉਹ ਦਿਖਦੀ ਹੈ ਉਹਦੇ ਵਿੱਚ, ਫਿਰ ਕਿਤੇ ਮੈਂ ਜਾ ਕੇ ਗੱਲ ਕਰੂੰਗਾ ਤੇ ਸੰਸਾਰ ਦਾ ਕੋਈ ਟੁਕੜਾ ਕੱਟ ਕੇ ਉਹਨੂੰ ਇੱਕ ਅੱਡ ਦੇਸ਼ ਬਣਾ ਕੇ ਗੱਲ ਕਰਦੇ ਹਾਂ ਤੇ ਮੇਰੀ ਸਿੱਖੀ ਦੀ ਅਰਦਾਸ ਵੀ ਮੈਨੂੰ ਬਾਰ ਬਾਰ ਯਾਦ ਆਉਂਦੀ ਜਿਹਦੇ ਚ ਕਿਹਾ ਜਾਂਦਾ ਤੇ ਸਾਨੂੰ ਉਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਮੌਕਾ ਮਿਲੇ ਜਿਹਨਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ। ਅਸੀਂ ਅਰਦਾਸ ਵਿੱਚ ਤਾਂ ਰੋਜ਼ ਹਰ ਟਾਈਮ ਕਰਨਾ ਚ ਇਹ ਗੱਲ ਪੈਂਦੀ ਹੈ ਤੇ ਕਿਸੇ ਨਵੇਂ ਵਿਛੋੜਿਆਂ ਦੀ ਗੱਲ ਕਰਦੇ ਹਾਂ। ਸੋ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਨੇ, ਕਿਸੇ ਇੱਕ ਦਾ ਆਪਣਾ ਏਜੰਡਾ ਹੋ ਸਕਦਾ ਪਰ ਉਹਦਾ ਏਜੰਡਾ ਉਹਦਾ ਰਾਈਟ ਟੂ ਸਪੀਕ ਉਹ ਕਿਤੇ ਕੈਨੇਡਾ ਅਮਰੀਕਾ ਨੇ ਨਹੀਂ ਦਿੱਤਾ ਹੋਇਆ, ਉਹ ਇੰਡੀਆ ਦੇ ਵਿੱਚ ਵੀ ਉਹਦਾ ਬਰਕਰਾਰ ਹੋਣਾ ਚਾਹੀਦਾ ਸੀ ਤੇ ਜੇ ਇਸ ਗੱਲ ਕਰਕੇ ਮਾਰਿਆ ਜਾਂਦਾ ਤਾਂ ਵੀ ਮਾੜੀ ਗੱਲ ਹੈ। ਇੰਡੀਆ ਦੇ ਵਿੱਚ ਉਹਨਾਂ ਲੋਕਾਂ ਦੇ ਵੀ ਕਤਲ ਹੋਏ ਨੇ ਜਿਹਨਾਂ ਨੇ ਕਦੇ ਖਾਲਿਸਤਾਨ ਦਾ ਸਮਰਥਨ ਨਹੀਂ ਕੀਤਾ, ਉਹ ਵੀ ਮਾੜੀ ਗੱਲ ਹੋਈ ਹੈ। ਜਿਹੜੇ ਕਹਿੰਦੇ ਸੀ ਕਿ ਖਾਲਿਸਤਾਨ ਬਣਨਾ ਗਲਤ ਹੈ ਉਹਨਾਂ ਦੇ ਵੀ ਕਤਲ ਹੋਏ ਨੇ, ਬਕਾਇਦਾ ਇਹ ਹਿਸਟਰੀ ਦੇ ਵਿੱਚ ਪਿਆ। ਜਸਟ ਇਸ ਗੂਗਲ ਅਵੇ, ਤੁਸੀਂ ਗੂਗਲ ਤੇ ਸਰਚ ਕਰੋ ਤੁਹਾਨੂੰ ਲਿਸਟ ਮਿਲ ਜਾਏਗੀ ਜਿਨ੍ਹਾਂ ਨੇ ਖਾਲਿਸਤਾਨ ਦੀ ਮੰਗ ਕੀਤੀ ਹੈ ਉਹ ਵੀ ਮਾਰੇ ਗਏ ਆ, ਮੰਗ ਕਰਨ ਤੇ ਮਾਰਿਆ ਜਾਣਾ ਅਲੱਗ ਚੀਜ਼ ਆ। ਹਾਂ ਜੇ ਤੁਸੀਂ ਕਤਲ ਕਰ ਰਹੇ ਹੋ, ਦਹਿਸ਼ਤ ਫੈਲਾਉਣ ਲਈ ਕਤਲ ਕਰ ਰਹੇ ਹੋ, ਚਾਹੇ ਉਹ ਸਟੇਟ ਕਰਦੇ ਚਾਹੇ ਉਹ ਕਰਦੇ ਆ, ਉਹ ਲੜਾਈ 'ਚ ਤਾਂ ਆਪਾਂ ਹਮੇਸ਼ਾ ਨਾਲ ਉਸ ਲੜਾਈ ਦੇ ਉੱਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਉਹਦੇ ਵਿੱਚ ਬਿਲਕੁਲ ਨਹੀਂ ਦੇਖਣਾ ਚਾਹੀਦਾ ਕਿ ਪੰਜਾਬ ਹੈ, ਪਾਕਿਸਤਾਨ ਹੈ, ਭਾਰਤ ਸਰਕਾਰ ਹੈ, ਬੰਗਲਾਦੇਸ਼ ਹੈ, ਕੈਨੇਡਾ ਹੈ ਕਿ ਅਮਰੀਕਾ ਹੈ। ਦੂਜਾ ਅਮੈਰੀਕਾ ਦੇ ਵਿੱਚ ਜਿਸ ਤਰ੍ਹਾਂ ਦਾ ਕਲਚਰ ਕਲਟੀਵੇਟ ਹੋਇਆ, ਮੈਂ ਜਦੋਂ ਆਪਣੇ ਦੌਰ ਦੇ ਵਿੱਚ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ, ਮੈਂ ਵੀ ਪੀਰਸ ਬ੍ਰੋਸਨਨ ਉਦੋਂ ਮੇਰੇ ਟਾਈਮ ਦੇ ਵਿੱਚ ਉਹ 7 ਜੇਮਸ ਬੌਂਡ ਦੇ ਰੋਲ ਉਹਦੇ ਕੋਲ ਹੁੰਦੇ ਸੀ, ਉਹ ਤੋਂ ਬਾਅਦ ਜਿਹੜਾ ਨਵਾਂ ਜੇਮਸ ਬੌਂਡ ਆਇਆ ਮੈਂ ਨਹੀਂ ਇਹਦੀਆਂ ਫਿਲਮਾਂ ਦੇਖੀਆਂ, ਸੋ ਮੈਂ ਟਮੋਰੋ ਨੈਵਰ ਡਾਈ, ਠੀਕ ਹੈ ਜੀ, ਤੇ ਹੋਰ ਉਹਦੀ ਸੀਰੀਜ਼ ਦੇ ਜਿਹੜੇ ਦੋ ਉਹ ਸਾਰੀਆਂ ਫਿਲਮਾਂ ਜਾਂ ਤਾਂ ਸੋਵੀਅਤ ਯੂਨੀਅਨ ਦੇ ਉੱਤੇ ਜਾਂ ਇੱਕ ਅੱਧੀ ਚਾਈਨਾ ਦੇ ਉੱਤੇ ਜਾਂ ਅੱਜ ਕੱਲ ਨਾਰਥ ਕੋਰੀਆ ਦੇ ਉੱਤੇ ਕੇਂਦਰਿਤ ਨੇ। ਇਹਨਾਂ ਦੀਆਂ ਫੈਂਟੇਸੀ ਸਟੋਰੀਜ਼ ਇਹ ਕਹੀਆਂ ਜਾਂਦੀਆਂ ਨੇ ਕਿ ਫੈਂਟੇਸਾਈਜ਼ ਕਰਦੇ ਆ ਜਿਸ ਤਰ੍ਹਾਂ ਕਲਪਨਾ ਕੀਤੀ ਹੈ, ਪਰ US ਦੇ ਵਿਚਲੀਆਂ ਮਹਿੰਗੀਆਂ ਫਿਲਮਾਂ ਦੁਨੀਆਂ ਭਰ ਦੇ ਵਿੱਚ ਪੈਸਾ ਕਮਾਇਆ ਤੇ ਉਹ ਇਹ ਆਈਡੀਆ ਦੇ ਉੱਤੇ ਖੜੀਆਂ ਸੀ ਕਿ ਦੂਜੇ ਦੇਸ਼ ਵਿੱਚ ਜਾ ਕੇ ਤੁਸੀਂ ਸੈਬੋਟੈਜ ਕਰੋ, ਸਪੈਸ਼ਲ ਏਜੰਟ ਦੂਜੇ ਦੇਸ਼ਾਂ 'ਚ ਭੇਜਦੇ ਆ, ਇੱਕੋ ਹੀ ਬੰਦਾ ਜੀ ਉਹਨਾਂ ਦੀ ਸਾਰੀ ਮਿਲਟਰੀ ਨੂੰ ਕਿਲ ਕਰ ਦਿੰਦਾ, ਬਾਕੀ ਤਾਂ ਨਿਕੰਮਿਆਂ ਦੇ ਦੇਸ਼ ਆ। ਜਿੱਦਾਂ ਉਹਦੇ ਵਿੱਚ ਸੇਂਟ ਪੀਟਰਸਬਰਗ ਨੂੰ ਤਬਾਹ ਕਰਦਿਆਂ ਦਿਖਾਇਆ ਗਿਆ ਪੀਅਰਸ ਬ੍ਰੋਸਨਨ ਵੱਲੋਂ, ਆਈ ਥਿੰਕ ਟੁਮਾਰੋ ਨੈਵਰ ਡਾਈਜ਼ ਆ ਜਾਂ ਦੂਜੀ ਸੀ ਪਤਾ ਨੀ ਕਿਹੜੀ ਆ ਮੇਰੇ ਹੁਣ ਯਾਦ ਨੀ ਨਾ, ਤੇ ਤੁਸੀਂ ਉਹ ਮੂਵੀ ਤਾਂ ਦੇਖੇ ਹੋਣਗੇ ਹਨਾ। ਤੇ ਉਹਨਾਂ ਵਿੱਚ ਜਿਵੇਂ ਦਿਖਾਇਆ ਗਿਆ ਉਹ ਗੱਲਾਂ ਬਾਤਾਂ ਜਿਹੜੀਆਂ ਸਟੇਟਾਂ ਨੇ ਦੁਨੀਆਂ ਵਿੱਚ ਇਹ ਚੀਜ਼ ਦਿਖਾਈ ਆ ਕਿ ਅਸੀਂ ਬੜੀਆਂ ਧੜਵੈਲ ਸਟੇਟਾਂ, ਇਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਜਾਂਦੀਆਂ ਸੀ। ਅਮੈਰੀਕਾ ਨੇ ਸੰਸਾਰ ਦੀ ਸੰਸਾਰੀ ਲੈਣ ਵਾਸਤੇ, ਪੂਰੇ ਸੰਸਾਰ ਦੀ ਚੌਧਰ ਵਾਸਤੇ ਬੜੀ ਤਰ੍ਹਾਂ ਹਾਲੀਵੁੱਡ ਨੂੰ ਵੀ ਵਰਤਿਆ, ਅਸੀਂ ਵੀ ਉਹ ਫਿਲਮਾਂ ਦੇਖੀਆਂ, ਮੇਰੇ ਨਾਲਦਿਆਂ ਨੇ ਦੇਖੀਆਂ ਨੇ, ਠੀਕ ਹੈ ਜੀ। ਹੁਣ ਏਦਾਂ ਦੀਆਂ ਗੱਲਾਂ ਭਾਰਤ ਵਿੱਚ ਵੀ ਹੋ ਰਹੀਆਂ ਨੇ। ਮੈਂ ਇਹੋ ਜਿਹੀ ਗੱਲ ਨੀ ਕਹਿੰਦਾ ਕਿ ਇੱਥੇ ਮੈਂ ਭਾਰਤ ਦਾ ਬਣ ਜਾ, ਭਾਰਤ ਵਿੱਚ ਵੀ ਕਾਫੀ ਦੇਰ ਤੋਂ ਏਦਾਂ ਦੀਆਂ ਫਿਲਮਾਂ ਆਈਆਂ। ਇੱਕ ਫਿਲਮ ਦੇ ਵਿੱਚ ਬੜਾ ਭੈੜੇ ਭੈੜੇ ਡਾਇਲੋਗ ਸੁਣੇ ਆ, ਜਿਹੜੀ ਕਿ ਲੋਕਾਂ ਨੇ ਬੜੇ ਮਾਣ ਨਾਲ ਬਾਰਡਰ ਫਿਲਮ ਦੇਖੀ ਹੈ, ਪਰ ਬਾਰਡਰ ਦੇ ਵਿੱਚ ਮੈਂ ਫੌਜੀਆਂ ਦੀ ਬਹਾਦਰੀ ਤੱਕ ਤਾਂ ਸੀਮਤ ਹੈ ਕਿ ਠੀਕ ਹੈ ਆਪੋ ਆਪਣੀ ਬਹਾਦਰੀ ਨਾਲ ਉਹ ਆਪਣਾ ਆਪਣੇ ਪੱਧਰ ਤੇ ਲੜੇ, ਪਤਾ ਨੀ ਕਿਉਂ ਲੜੇ ਤੇ ਕਿਹੜੇ ਦੇਸ਼ ਹੈ ਉਹ ਵੀ ਆਪਾਂ ਕਦੇ ਸਮਝਾਂਗੇ, ਵਾਈ ਮੈਨ ਫਾਈਟ, ਠੀਕ ਹੈ ਨਾ। ਵੀ ਨੀਡ ਟੂ ਐਕਸਪਲੋਰ ਦੈਟ ਆਈਡੀਆ ਕਿ ਰੀਅਲੀ ਸਾਡੇ ਦੁਸ਼ਮਣ ਕਿੱਥੇ ਕਿੱਥੇ ਰਹਿੰਦੇ ਨੇ। ਪਰ ਉਸ ਡਿਬੇਟ ਨੂੰ ਵੀ ਛੱਡ ਕੇ ਮੈਂ ਇਸ ਗੱਲ ਤੇ ਆਉਣਾ ਕਿ ਉਹਦੇ ਵਿੱਚ ਲਾਹੌਰ ਦੀ ਗੰਦੀ ਨਾਲੀ ਦੇ ਕੀੜਾ ਕਹਿ ਕੇ ਇੱਕ ਦੂਜੇ ਨੂੰ ਫੌਜੀ ਨੂੰ ਉਹਨੇ ਨੈਚੁਰਲੀ ਪਾਕਿਸਤਾਨ ਦੇ ਫੌਜੀ ਨੂੰ ਵੰਗਾਰ ਦਾ ਸੰਨੀ ਦਿਓਲ ਦੇ ਮੂੰਹ ਚ ਡਾਇਲੋਗ ਆ, ਮੈਂ ਕਿਹਾ ਜੇ ਲਾਹੌਰ ਇੰਡੀਆ ਵਾਲੇ ਪਾਸੇ ਰਹਿ ਜਾਂਦਾ ਫਿਰ ਲਾਹੌਰ ਦੀਆਂ ਨਾਲੀਆਂ ਚ ਕੀ ਹੋਣਾ ਸੀ, ਫਿਰ ਤਾਂ ਭਾਈ ਦੁੱਧ ਵਗਣਾ ਸੀ, ਕਿਉਂਕਿ ਉਹ ਇੰਡੀਆ ਚ ਆ ਗਿਆ ਨਾ। ਹੁਣ ਅੰਮ੍ਰਿਤਸਰ ਦੀਆਂ ਨਾਲੀਆਂ ਚ ਕੀ ਹੈ, ਗੰਦੀਆਂ ਨਾਲੀਆਂ ਦੇ ਅੰਮ੍ਰਿਤਸਰ ਦੇ ਵਿੱਚ ਵੀ ਤਾਂ ਗੰਦੀਆਂ ਨਾਲੀਆਂ ਹੈਗੀਆਂ ਨੇ, ਲਾਹੌਰ ਦੀ ਗੰਦੀ ਨਾਲੀ ਦੇ ਅੰਮ੍ਰਿਤਸਰ ਦੀ ਗੰਦੀ ਨਾਲੀ ਚ ਕਿੰਨਾ ਕੁ ਫਰਕ ਹੈ ਯਾਰ। ਤੁਸੀਂ ਜਦੋਂ ਗੱਲ ਕਰਦੇ ਆ ਨਾ, ਅਸੀਂ ਇੰਨੀ ਜ਼ਹਿਰ ਤੇ ਨਫ਼ਰਤ ਭਰ ਦਿੰਦੇ ਹਾਂ ਕਿਸੇ ਨੂੰ ਬਣਾ ਕੇ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਸਦੀਆਂ ਤੱਕ ਇਹ ਸਮਝ ਨਹੀਂ ਲੱਗਦੀ ਕਿ ਬਈ ਇਸ ਬੰਦੇ ਨੂੰ ਮੈਂ ਨਫ਼ਰਤ ਕਰ ਕਿਉਂ ਰਿਹਾ, ਪਰ ਕਰਨੀ ਜ਼ਰੂਰ ਹੈ। ਜੇ ਮੈਂ ਨਾ ਕੀਤੀ ਤਾਂ ਮੈਂ ਆਪਣੇ ਦੇਸ਼ ਲਈ ਗੱਦਾਰ ਸਾਬਤ ਹੋਵਾਂਗਾ, ਮੈਂ ਆਪਣਾ ਕੌਮ ਦਾ ਨਹੀਂ, ਮੈਂ ਆਪਣੀ ਧਰਮ ਦਾ ਨਹੀਂ ਜੇ ਮੈਂ ਉਹਨੂੰ ਨਫ਼ਰਤ ਨਾ ਕੀਤੀ। ਇਹ ਮੋਟੀਆਂ ਮੋਟੀਆਂ ਗੱਲਾਂ ਸਾਡੇ ਉੱਤੇ ਖੜੀਆਂ ਨੇ। ਸੋ ਉਸੇ ਪ੍ਰੋਪੇਗੈਂਡਾ ਦੇ ਉੱਤੇ ਮੈਂ ਆਉਣਾ ਕਿ ਕਿਵੇਂ ਮੂਵੀ ਬਣੀਆਂ। ਇੱਦਾਂ ਹੀ ਭਾਰਤ ਵਿੱਚ ਵੀ ਕਾਫੀ ਦੇਰ ਤੋਂ ਇੱਦਾਂ ਦੀਆਂ ਮੂਵੀਆਂ ਹੁਣ ਬਣਨੀਆਂ ਸ਼ੁਰੂ ਹੋ ਗਈਆਂ ਜਿਹਦੇ ਵਿੱਚ ਲੋਕਾਂ ਵਿੱਚ ਇੱਕ ਨਾ ਹੀਰੋਇਜ਼ਮ ਤੇ ਇੱਕ ਹੀਰੋ ਕਲਟ ਪੈਦਾ ਹੋ ਰਹੀ ਹੈ ਕਿ ਬਈ ਹਮ ਤੋਂ ਘਰ ਮੇ ਠੋਕ ਕੇ ਮਾਰੇਂਗੇ, ਯੇ ਕਰੇਂਗੇ, ਵੋ ਕਰੇਂਗੇ, ਕਿਹਨੇ ਠੋਕ ਕੇ ਮਾਰਨਾ, ਕਿਹਨੇ ਨਹੀਂ ਮਾਰਨਾ, ਇੱਥੇ ਅਸਾਮਾ ਪਿੱਛੇ ਕਿੰਨੀ ਲੜਾਈ ਹੋਈ ਤੇ ਕੀ ਹੋਇਆ, ਤੇ ਅਮਰੀਕਾ ਕਿੰਨਾ ਕੁ ਸੁਰੱਖਿਅਤ ਹੋ ਗਿਆ। ਆਹੀ ਅਮਰੀਕਾ ਦਾ ਜਿਹੜਾ 15-20-2000-10000 ਬੰਦਿਆਂ ਦੇ ਪਿੱਛੇ ਸਾਰੀ ਦੁਨੀਆ ਤਬਾਹ ਕਰਨ ਨਿਕਲਿਆ। ਚਲੋ ਮੰਨ ਲਾ ਮੈਨੂੰ ਨੀ ਪਤਾ WTO ਚ ਕਿੰਨੇ ਬੰਦੇ ਮਾਰੇ ਗਏ, ਮੰਨ ਲਓ 20,000 ਬੰਦਾ ਮਾਰਿਆ ਗਿਆ ਸੀ WTO ਦੇ ਵਿੱਚ, ਠੀਕ ਹੈ ਜੀ। ਤੇ ਉਨੇ ਬੰਦਿਆਂ ਪਿੱਛੇ ਇਹਨਾਂ ਨੇ ਕਿੰਨੇ ਮੁਲਕ ਤਬਾਹ ਕਰ ਦਿੱਤੇ ਆਪਾਂ ਨੂੰ ਪਤਾ ਨੀ। ਤੇ ਇਹਦਾ ਮਤਲਬ ਜੇ US ਦੇ ਵਿੱਚ ਤੁਸੀਂ 3-4000 ਬੰਦਾ ਜੇ US ਦਾ ਮਰ ਜਾਵੇ ਤੇ ਫਿਰ ਉਹਦੇ ਪਿੱਛੇ ਉਹ ਪੂਰੀ ਦੁਨੀਆ ਤਬਾਹ ਕਰ ਸਕਦਾ। ਤੇ US ਦੇ ਆਪਣੇ ਅੰਦਰ ਜਦੋਂ ਆਪਾਂ ਗੱਲ ਕਰੀਏ ਕੋਰੋਨਾ ਵਾਇਰਸ ਦੀ, ਤਾਂ 11,83,664 ਬੰਦਾ ਕੋਵਿਡ ਦੀ ਬਿਮਾਰੀ ਲੈ ਕੇ ਬਹਿ ਗਈ ਤੇ US ਨੇ ਟਸ ਤੋਂ ਮਸ ਨਹੀਂ ਕੀਤੀ। ਇਸੇ US ਦੇ ਵਿੱਚ ਸੈਂਕੜੇ ਬੰਦੇ ਕਈ ਵਾਰ 30-30, 40-40, 50-50, 100-100 ਦੇ ਗਰੁੱਪ ਦੇ ਵਿੱਚ ਵੀ ਮਾਸ ਸ਼ੂਟਿੰਗਸ ਦੇ ਵਿੱਚ ਮਾਰ ਦਿੱਤੇ ਗਏ ਆ, ਪਰ ਇਹ ਆਪਣੀ ਪਾਲਿਸੀ ਵੱਲੋਂ ਤਿਆਰ ਨਹੀਂ ਕਿ ਗਨ ਕੰਟਰੋਲ ਵਾਲੇ ਸਿਰ ਤੇ ਖੜ ਜਾਣਗੇ, ਇਲੈਕਸ਼ਨ ਲੈ ਕੇ ਫੰਡ ਕਿੱਥੋਂ ਖਵਾਵਾਂਗੇ। ਸੋ ਇਹ ਦਾਅਵੇ ਤਾਂ ਹਰ ਸਰਕਾਰ ਕਰੂਗੀ ਕਿ ਅਸੀਂ ਆਪਣੇ ਨਾਗਰਿਕਾਂ ਦੇ ਨਾਲ ਖੜੇ ਹਾਂ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਪਰਨਾਏ ਹੋਏ ਆ, ਪਰ ਇਹਨਾਂ ਦੇ ਪੱਲਿਓਂ ਨਿਕਲਦਾ ਨੁਕਲਦਾ ਕੁਛ ਵੀ ਨਹੀਂ ਹੈਗਾ। ਇਹ ਸਭ ਡਰਾਮੇਬਾਜ਼ੀਆਂ ਕਰਨਗੇ, ਰੱਜ ਕੇ ਕਰਨਗੇ। ਭਾਰਤ ਦੀਆਂ ਫਿਲਮਾਂ ਵੀ ਇਹੋ ਜਿਹੀਆਂ ਬਣਨ ਲੱਗ ਗਈਆਂ। ਪਰ ਇੱਕ ਗੱਲ ਮੈਂ ਦੱਸ ਦਿੰਦਾ ਜੋ ਮੈਂ ਆਪਣੇ ਨੋਟਿਸ 'ਚ ਦੇਖੀ ਹੈ, ਜਿੰਨਾ ਇੰਡੀਆ ਦੇ ਖਿਲਾਫ ਇਹਨਾਂ ਮੁਲਕਾਂ 'ਚ ਬੈਠ ਕੇ ਬੋਲੇ ਜਾ ਰਹੇ ਲੋਕ ਨੇ, ਇੰਨੇ ਹੀ ਬੰਦੇ ਜੇ ਕਿਤੇ ਭਾਰਤ 'ਚ ਬੈਠੇ ਕਹਿੰਦੇ ਹੁੰਦੇ ਨਾ ਕਿ ਅਮਰੀਕਾ ਦੇ ਟੁਕੜੇ ਟੁਕੜੇ ਕਰ ਦੇਣੇ ਆ, ਕਿਸੇ ਦੇ ਵੀ ਬੈਠੇ ਹੁੰਦੇ ਤਾਂ ਤੁਸੀਂ ਇਹ ਦੇਖਦੇ ਕਿ ਅਮਰੀਕਾ ਭਾਰਤ ਨਾਲ ਕੀ ਕਰਨਾ। ਮੈਂ ਸਿਰਫ ਇੰਨੀ ਕੁ ਗੱਲ ਦੇਖਣਾ ਚਾਹੁੰਦਾ ਹਾਂ ਕਿ ਜੇ ਉਸਾਬਾ ਇੱਥੇ ਬੈਠ ਕੇ ਇੰਨੀਆਂ ਗੱਲਾਂ ਕਰਦਾ ਹੁੰਦਾ ਔਰ ਭਾਰਤ ਨੇ ਦਿੱਤੀ ਹੁੰਦੀ ਪਨਾਹ ਕਿ ਬਈ ਇਹਨੇ ਤਾਂ ਗੱਲਾਂ ਹੀ ਕੀਤੀਆਂ ਨੇ, ਉਦਾਂ ਤਾਂ ਗੱਲ ਕੁਛ ਨੀ ਕਹੀ, ਕੋਈ ਹਥਿਆਰ ਨੀ ਚਲਾਏ, ਇੱਥੇ ਬੈਠਾ ਸਟੇਟਮੈਂਟ ਹੀ ਦੇ ਰਿਹਾ ਨਾ ਕਿ ਇੱਦਾਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ, ਜਾਂ ਕੋਈ ਹੋਰ ਬੰਦੇ ਇੱਦਾਂ ਬੈਠੇ ਹੋਣ, ਉਦੋਂ ਕੀ ਆਪਾਂ ਬਰਦਾਸ਼ਤ ਕਰਦੇ। ਦੁਨੀਆਂ ਦੇ ਕਿੰਨੇ ਦੇਸ਼ਾਂ ਵਿੱਚ ਅਮੈਰੀਕਾ ਦੇ ਖਿਲਾਫ ਬੈਠ ਕੇ ਕੋਈ ਸਟੇਟਮੈਂਟਾਂ ਦੇ ਰਿਹਾ, ਤੇ ਜਿੱਥੇ ਇੱਥੇ ਕਾਲਿਆਂ ਦੇ ਨਾਲ ਜੋ ਕੀਤਾ ਗਿਆ ਉਹ ਇਤਿਹਾਸ ਤਾਂ ਅੱਜ ਮੂਹਰੇ ਖੜਾ, ਮਾਰਟਿਨ ਲੂਥਰ ਕਿੰਗ ਦੀ ਖੜੀ ਹੈ, ਜੌਨ ਆਫ ਕੈਨੇਡੀ ਦਾ ਮਰਡਰ ਖੜਾ ਹੈ, ਤੇ ਜਿਹੜੀਆਂ ਲਿੰਚਿੰਗ ਹੁੰਦੀਆਂ ਰਹੀਆਂ ਨੇ, ਜਿਹੜੀ ਕਨਫੈਡਰੇਸ਼ਨ ਦੀ ਸਟੇਟ ਦਾ ਰੌਲਾ ਪੈਂਦਾ, ਦ ਹਿਸਟਰੀ ਆਫ ਬਲੈਕ ਪੀਪਲ ਰਹਿੰਦਾ, ਸਲੇਵਰੀ ਦੇ ਐਕਟ ਬਣੇ ਹੋਏ ਸੀ, ਗੁਲਾਮ ਬਣਾ ਬਣਾ ਕੇ ਲੋਕਾਂ ਤੋਂ ਕੰਮ ਕਰਾਇਆ, ਇਸ ਤਰ੍ਹਾਂ ਦੀ ਹਿਸਟਰੀ ਰੱਖੀ ਹੁੰਦੀ ਹੈ। ਮੇਰੇ ਆਪਣੇ ਭਾਈ ਬੰਧੂਆਂ ਤੱਕ ਇੱਕ ਬੇਨਤੀ ਹੈ ਕਿ ਜਦੋਂ ਅਸੀਂ ਇਹਨਾਂ ਮੁਲਕਾਂ ਚ ਆ ਜਾਂਦੇ ਹਾਂ ਤੇ ਕਈ ਵਾਰ ਹਰ ਚੀਜ਼ ਨੂੰ ਕੰਡੋਨ ਕਰਨ ਲੱਗ ਜਾਂਦੇ ਹਾਂ, ਹਰ ਚੀਜ਼ ਨੂੰ ਤੰਗਾ ਕਹਿਣ ਲੱਗ ਜਾਂਦੇ ਹਾਂ, ਜੇ ਕੰਡੈਮ ਕਰਨ ਤੇ ਆ ਜਾਈਏ ਤਾਂ ਬਿਲਕੁਲ ਹੀ ਕੰਡੈਮ ਕਰ ਦਿੰਦੇ। ਨੋ, ਸਾਡੇ ਮੂਹਰੇ ਚੈਲੰਜ ਹੀ ਇਹ ਹੈ ਕਿ ਵੀ ਨੀਡ ਟੂ ਸ਼ੈਫ ਦ ਥਿੰਗ, ਵੀ ਨੀਡ ਟੂ ਸ਼ੈਫ ਅਰਾਊਂਡ, ਕਿ ਅਸੀਂ ਜਦੋਂ ਛਾਂਟੀ ਕਰਨੀ ਹੈ ਉਹਦੇ ਚ ਦਾਣੇ ਅੱਡ ਕਰਨੇ ਆ ਤੇ ਫੱਕ ਅਲੱਗ ਕਰਨੀ ਹੁੰਦੀ ਹੈ, ਸਿੱਕ ਜਿਹਨੂੰ ਅਸੀਂ ਛਿਲਕਾ ਕਹਿ ਦਿੰਦੇ ਹਾਂ। ਕਦੇ ਵੀ ਇਸ ਛਿਲਕੇ ਤੇ ਦਾਣਿਆਂ ਨੂੰ ਇਕੱਠਾ ਨਾ ਹੋਣ ਦੋ। ਜਦੋਂ ਅਸੀਂ ਅਮੈਰੀਕਾ ਦਾ ਅਨੈਲਿਸਿਸ ਕਰਨਾ ਤਾਂ ਅਮੈਰੀਕਾ ਦੇ ਲੋਕਾਂ ਦੇ ਨਾਲ ਖੜ ਕੇ ਕਰਨਾ, ਜਦੋਂ ਕੈਨੇਡਾ ਦਾ ਅਨੈਲਿਸਿਸ ਕਰਨਾ ਤਾਂ ਕੈਨੇਡਾ ਦੇ ਮਜ਼ਲੂਮਾਂ ਨਾਲ ਖੜ ਕੇ ਕਰਨਾ। ਅਸੀਂ ਫਸਟ ਨੇਸ਼ਨ ਨਾਲ ਵੀ ਖੜੇ ਹਾਂ, ਅੱਜ ਉਹਨਾਂ ਲੋਕਾਂ ਨਾਲ ਵੀ ਖੜੇ ਆ ਜਿਹੜੇ ਕੰਮ ਵੀ ਕਰਕੇ ਆਉਂਦੇ ਆ, ਮਿਹਨਤਾਂ ਵੀ ਕਰਦੇ ਆ ਤੇ ਆਪਣੇ ਅਪਾਰਟਮੈਂਟ ਦੀਆਂ ਕਿਸ਼ਤਾਂ ਵੀ ਨਹੀਂ ਭਰ ਸਕਦੇ ਤੇ ਬ੍ਰੈਡ ਖਾਣ ਲਈ ਲਾਈਨਾਂ 'ਚ ਲੱਗੇ ਆ, ਪਰ ਚੋਰੀ ਕਰਨ ਨਹੀਂ ਗਏ ਉਹ। 8-10 ਘੰਟੇ ਕੰਮ ਕਰਨ ਤੋਂ ਬਾਅਦ ਜੇ ਕੋਈ ਫੂਡ ਬੈਂਕ ਦੇ ਬਾਹਰ ਖੜ ਕੇ ਰੋਟੀ ਮੰਗ ਕੇ ਆਪਣਾ ਢਿੱਡ ਭਰ ਰਿਹਾ ਤੇ ਉਹਦੀ ਇਮਾਨਦਾਰੀ ਦਾ ਸਰਟੀਫਿਕੇਟ ਤਾਂ ਜ਼ਰੂਰ ਪ੍ਰੀਮੀਅਰ ਨੂੰ ਦੇਣ ਜਾਣਾ ਚਾਹੀਦਾ ਵੀ ਮੈਂ ਤੈਨੂੰ ਸਲਾਮ ਕਰਦਾ, ਤੂੰ ਮਿਹਨਤ ਕਰਕੇ ਵੀ ਢਿੱਡ ਭਰਨ ਦੇ ਕਾਮਯਾਬ ਦੀ ਤੈਨੂੰ ਛੱਡਿਆ ਮੇਰੀ ਇਕਾਨਮੀ ਨੇ, ਪਰ ਤੂੰ ਲੁੱਟ ਮਾਰ ਕਰਨੇ ਨਿਕਲਿਆ। ਔਰ ਏਦਾਂ ਦੇ ਘੱਟੋ ਘੱਟ 10,000 ਬੰਦਾ ਇਸ ਟੋਰਾਂਟੋ ਸ਼ਹਿਰ ਚ ਰਹਿੰਦਾ ਹੋਣਾ, ਜੇ ਪ੍ਰੀਮੀਅਰ ਜਾਂ ਇੱਥੋਂ ਦੀ ਮੇਅਰ ਸਿਆਣੀ ਹੋਵੇ ਤੇ ਜਾ ਕੇ ਉਹਨਾਂ ਨੂੰ ਇਮਾਨਦਾਰੀ ਦੇ ਸਰਟੀਫਿਕੇਟ ਦੇ ਕੇ ਆਓ ਕਿ ਯੂ ਆਰ ਦਾ ਲਾ ਅਬਾਈਡਿੰਗ ਸਿਟੀਜ਼ਨ, ਡਿਸਪਾਈਟ ਵਰਕਿੰਗ 10 hours ਯੂ ਆਰ ਨਾਟ ਏਬਲ ਟੂ ਫੀਡ ਯੂਰ ਫੈਮਿਲੀਜ਼ ਐਂਡ ਸਟਿਲ ਯੂ ਆਰ ਨਾਟ ਪ੍ਰੋਨ ਟੂ ਦਿਸ ਕਾਇੰਡ ਆਫ ਲੂਟਿੰਗ ਐਂਡ ਕਾਇੰਡ ਆਫ ਪਿਲੇਜ। ਜੇ ਤੁਸੀਂ ਕੋਈ ਬੈਂਕ ਨਹੀਂ ਲੁੱਟ ਰਹੇ, ਜੇ ਤੁਸੀਂ ਕਿਤੇ ਫੂਡ ਬੈਂਕ ਤੇ ਅਟੈਕ ਨਹੀਂ ਕੀਤਾ ਤਾਂ ਤੁਹਾਨੂੰ ਸਲਾਮ ਕਰਨੀ ਬਣਦੀ ਹੈ, ਜੇ ਸਿਸਟਮ ਦੀ ਗੱਲ ਕਰਨੀ ਹੋਵੇ। ਸੋ ਦੀਜ਼ ਆਰ ਦੀ ਮਾਈ 2 cents, ਵਿਲ ਕੰਟੀਨਿਊ ਔਨ ਦਿਸ ਤੇ ਖਬਰਾਂ ਸੁਣਦੇ ਹਾਂ ਜੀ, ਫਿਰ ਮਹਿਮਾਨ ਨਾਲ ਗੱਲ ਕਰਾਂਗੇ।
770 AM ਤੇ ਤੁਸੀਂ ਸੁਣ ਰਹੇ ਹੋ ਖਬਰਾਂ ਦਾ ਇਹ ਬੁਲੇਟਿਨ ਤੇ ਮੈਂ ਹਾਂ SR ਠਾਕੁਰ। ਇੱਕ ਨਜ਼ਰ ਅੱਜ ਦੀਆਂ ਖਾਸ ਖਬਰਾਂ ਤੇ। ਉੱਤਰੀ ਕੋਰੀਆ ਨੇ ਜਾਸੂਸੀ ਉਪਗ੍ਰਹਿਆਂ ਦੇ ਬਾਰੇ ਅਮਰੀਕਾ ਦੀ ਗੱਲਬਾਤ ਪੇਸ਼ਕਸ਼ ਨੂੰ ਠੋਕਰ ਮਾਰੀ। ਇਜ਼ਰਾਈਲ ਤੇ ਹਮਾਸ ਜੰਗਬੰਦੀ ਇੱਕ ਦਿਨ ਹੋਰ ਵਧਾਉਣ ਦੇ ਲਈ ਸਹਿਮਤ। ਕਤਰ PTI ਚੇਅਰਮੈਨ ਦੀ ਚੋਣ ਨਹੀਂ ਲੜਨਗੇ ਇਮਰਾਨ। ਨਵਾਜ਼ ਸ਼ਰੀਫ ਨੂੰ ਹਾਈਕੋਰਟ ਨੇ 2 ਕੇਸਾਂ ਵਿਚ ਕੀਤਾ ਬਰੀ। ਅਮਰੀਕੀ ਫੌਜ ਦਾ ਹੈਲੀਕਾਪਟਰ ਜਾਪਾਨ ਵਿਚ ਹਾਦਸਾਗ੍ਰਸਤ। ਹਮਲਾਵਰਾਂ ਨੇ ਮੈਕਸੀਕੋ ਚ 5 ਪੱਤਰਕਾਰਾਂ ਨੂੰ ਮਾਰੀ ਗੋਲੀ। ਹੁਣ ਖਬਰਾਂ ਵਿਸਥਾਰ ਨਾਲ। ਉੱਤਰੀ ਕੋਰੀਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਦੀ ਭੈਣ ਨੇ ਅੱਜ ਕੂਟਨੀਤਿਕ ਗੱਲਬਾਤ ਦੇ ਲਈ ਅਮਰੀਕਾ ਦੇ ਸੱਦੇ ਨੂੰ ਨਕਾਰ ਦਿੱਤੈ ਅਤੇ ਭਵਿੱਖ ਦੇ ਵਿਚ ਹੋਰ ਸੈਟੇਲਾਈਟ ਲਾਂਚ ਕਰਨ ਦੀ ਦ੍ਰਿੜਤਾ ਪ੍ਰਗਟਾਈ ਹੈ। ਅਮਰੀਕਾ ਨੇ ਉੱਤਰੀ ਕੋਰੀਆ ਦੇ ਹਾਲ ਹੀ ਦੇ ਜਾਸੂਸੀ ਉਪਗ੍ਰਹਿ ਲਾਂਚ ਦੀ ਸਖ਼ਤ ਨਿੰਦਾ ਕਰਦਿਆਂ ਹੋਇਆਂ ਇਸ ਨੂੰ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਉਲੰਘਣਾ ਵੀ ਦਸਿਆ। ਇਸ ਹਫ਼ਤੇ ਦੇ ਸ਼ੁਰੂ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਦੌਰਾਨ ਅਮਰੀਕੀ ਰਾਜਦੂਤ ਲਿੰਡਾ ਨੇ ਉੱਤਰੀ ਕੋਰੀਆ ਦੇ ਉਪਗ੍ਰਹਿ ਲਾਂਚ ਨੂੰ ਲਾਪਰਵਾਹੀ ਅਤੇ ਗੈਰ ਕਾਨੂੰਨੀ ਕਾਰਵਾਈ ਦਸਿਆ ਜੋ ਉਸਦੇ ਗੁਆਂਢੀਆਂ ਦੇ ਲਈ ਖ਼ਤਰਾ ਹੈ। ਹਾਲਾਂਕਿ ਉਸਨੇ ਬਿਨਾਂ ਕਿਸੇ ਸ਼ਰਤਾਂ ਦੇ ਅਮਰੀਕਾ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਦੁਹਰਾਉਂਦਿਆਂ ਕਿਹਾ ਕਿ ਉੱਤਰੀ ਕੋਰੀਆ ਸਮਾਂ ਤੇ ਵਿਸ਼ਾ ਖੁਦ ਚੁਣ ਸਕਦਾ ਹੈ। ਕਿਮ ਦੀ ਭੈਣ ਤੇ ਸੀਨੀਅਰ ਅਧਿਕਾਰੀ ਕਿਮ ਯੋਂ ਜੋਂਗ ਨੇ ਅਮਰੀਕਾ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਤੇ ਹੋਰ ਉਪਗ੍ਰਹਿ ਤੇ ਹੋਰ ਹਥਿਆਰ ਲਾਂਚ ਕਰਨ ਦੀ ਧਮਕੀ ਦਿੱਤੀ। ਕਤਰ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਅੱਜ ਖਤਮ ਹੋਣ ਵਾਲੀ ਅਸਥਾਈ ਜੰਗਬੰਦੀ ਨੂੰ ਇਕ ਦਿਨ ਹੋਰ ਵਧਾਉਣ ਦੇ ਲਈ ਸਹਿਮਤ ਹੋਏ ਨੇ। ਇਸ ਦੌਰਾਨ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੇ 6ਵੇਂ ਦਿਨਾਂ ਚ ਹਮਾਸ ਨੇ 16 ਬੰਦੀਆਂ ਨੂੰ ਰਿਹਾਅ ਕਰ ਦਿੱਤਾ, ਜਦਕਿ ਇਜ਼ਰਾਈਲ ਨੇ ਸਮਝੌਤੇ ਦੇ ਮੁਤਾਬਕ ਆਪਣੀਆਂ ਜੇਲਾਂ ਚ ਬੰਦ 30 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਜ਼ਰਾਈਲੀ ਫੌਜ ਨੇ ਕਿਹਾ ਕਿ 10 ਇਜ਼ਰਾਈਲੀ ਔਰਤਾਂ ਅਤੇ ਬੱਚਿਆਂ ਅਤੇ 4 ਥਾਈ ਨਾਗਰਿਕਾਂ ਦਾ ਬੁੱਧ ਸਮੂਹ ਬੁੱਧਵਾਰ ਦੇਰ ਰਾਤ ਇਜ਼ਰਾਈਲ ਪਹੁੰਚਿਆ। ਉਨ੍ਹਾਂ ਨੂੰ ਹਸਪਤਾਲ ਚ ਲਿਜਾਇਆ ਗਿਆ। ਹਮਾਸ ਨੇ 2 ਰੂਸੀ ਇਜ਼ਰਾਈਲੀ ਔਰਤਾਂ ਨੂੰ ਵੀ ਵੱਖਰੇ ਤੌਰ ਤੇ ਰਿਹਾਅ ਕੀਤਾ। ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਚੇਅਰਮੈਨ ਦੀ ਚੋਣ ਨਹੀਂ ਲੜਨਗੇ। ਚੇਅਰਮੈਨ ਦੀ ਚੋਣ ਲਈ ਪਾਰਟੀ ਦੇ ਅੰਦਰ ਹੀ ਚੋਣਾਂ ਹੋ ਰਹੀਆਂ ਨੇ। ਇਮਰਾਨ ਨੇ ਖੁਦ ਪਿੱਛੇ ਹਟ ਕੇ ਆਪਣੇ ਕਰੀਬੀ ਬੈਰਿਸਟਰ ਗੌਹਰ ਖਾਨ ਨੂੰ ਚੇਅਰਮੈਨ ਦੀ ਚੋਣ ਲੜਨ ਦੇ ਲਈ ਅੱਗੇ ਕੀਤਾ। ਇਸ ਤਰ੍ਹਾਂ ਅਗਲੀਆਂ ਚੋਣਾਂ ਆਮ ਚੋਣਾਂ ਵਿਚ ਗੌਹਰ ਵੱਲੋਂ PTI ਦੀ ਅਗਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਇਮਰਾਨ ਦੇ ਪਾਰਟੀ ਚੇਅਰਮੈਨ ਦੇ ਅਹੁਦੇ ਦੀ ਚੋਣ ਲੜਨ ਨੂੰ ਲੈ ਕੇ ਦੁਚਿੱਤੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਉਨ੍ਹਾਂ ਨੇ ਆਪਣੇ ਹੀ ਇਕ ਆਗੂ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਸੀ। ਪਾਰਟੀ ਦੇ ਸੀਨੀਅਰ ਆਗੂ ਸ਼ੇਰ ਅਫਜ਼ਲ ਮਾਰਵਾਤ ਨੇ ਦਸਿਆ ਹੈ ਕਿ ਜੇਲ੍ਹ ਚ ਬੰਦ ਇਮਰਾਨ ਖਾਨ ਪਾਰਟੀ ਦੀਆਂ ਅੰਦਰੂਨੀ ਚੋਣਾਂ ਚ ਪ੍ਰਧਾਨਗੀ ਅਹੁਦੇ ਦੀ ਚੋਣ ਨਹੀਂ ਲੜਨਗੇ। ਗੌਹਰ ਖਾਨ ਨੇ ਕਿਹਾ ਕਿ ਇਮਰਾਨ ਖਾਨ ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਚੇਅਰਮੈਨ ਹਨ ਅਤੇ ਰਹਿਣਗੇ। ਮੈਂ ਉਨ੍ਹਾਂ ਦੀ ਵਾਪਸੀ ਤੱਕ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ। ਅਮਰੀਕੀ ਫੌਜ ਦਾ ਉਸ ਸਪਰੇ ਹੈਲੀਕਾਪਟਰ ਅੱਜ ਇੱਥੇ ਹਾਦਸਾਗ੍ਰਸਤ ਹੋ ਗਿਆ। ਜਾਪਾਨ ਦੇ ਤੱਟ ਰੱਖਿਅਕਾਂ ਨੇ
ਘਟਨਾ ਸਥਾਨ ਤੋਂ ਹੈਲੀਕਾਪਟਰ ਦਾ ਮਲਬਾ ਤੇ ਇੱਕ ਵਿਅਕਤੀ ਨੂੰ ਬਰਾਮਦ ਕੀਤਾ। ਇਹ ਹਾਦਸਾ ਦੱਖਣੀ ਜਾਪਾਨ ਦੇ ਸਮੁੰਦਰ ਵਿਚ ਵਾਪਰਿਆ। ਕੋਸਟ ਗਾਰਡ ਦੇ ਬੁਲਾਰੇ ਕਾਜ਼ੂ ਓਗਾਵਾ ਨੇ ਕਿਹਾ ਦੁਰਘਟਨਾ ਦੇ ਕਾਰਨਾਂ ਤੇ ਜਹਾਜ਼ ਚ ਸਵਾਰ ਵਿਅਕਤੀਆਂ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ 2 ਕੇਸਾਂ ਦੇ ਵਿਚ ਬਰੀ ਕਰ ਦਿੱਤਾ। ਐਵਨਫੀਲਡ ਸਮਤੀ ਤੇ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਕੇਸਾਂ ਚ ਸ਼ਰੀਫ ਨੂੰ 2018 ਚ ਦੋਸ਼ੀ ਠਹਿਰਾਇਆ ਗਿਆ ਸੀ। ਨਵਾਜ਼ ਨੇ ਸਜ਼ਾ ਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਦੇ ਬੈਂਚਾਂ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜੁਲਾਈ 2018 ਚ